ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਕਾਹੂ ਕੋ ਭਰੋਸੋ ਹੈ ਜਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚੱਕਰੀ ਜਹਾਜ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਨੀ ਹਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਹੈ ਗੁਰੂ ਗ੍ਰੰਥ ਮਹਾਰਾਜ ਪੈ, ਜਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ, ਸੱਚੀ ਬਾਣੀ ਗਾਵੋ, ਸੱਚੀ ਬਾਣੀ
ਗਾਵੋ, ਸੱਚੀ ਬਾਣੀ ਗਾਵੋ, ਸੱਚੀ ਬਾਣੀ ਗਾਵੋ, ਸੱਚੀ ਬਾਣੀ
ਗਾਵੋ ਸੱਚੀ ਬਾਣੀ, ਸੰਗਤੇ ਗਾਵੋ ਸੱਚੀ ਬਾਣੀ, ਸੱਚੀ ਬਾਣੀ गावो सच्ची वाणी,
गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी,
गावो सिख सतगुर के प्यारे, सिख सतगुर के प्यारे,
गावो सिख सतगुर के प्यारे, सिख सतगुर के प्यारे, सिख सतगुर के प्यारे, गावो सिख सतगुर के प्यारे,
गावो सच्ची वाणी, गावो सच्ची वाणी, गावो सच्ची वाणी, गावो सच्ची वाणी,
गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी, गावो सच्ची वाणी,
गावो हो गावो सिख सतगुर के प्यारे, गावो सच्ची वाणी, वाणी ता गावो गुरु केरी, वाणिया सिर वाणी, की बाणी आई तिन सगली चिंत मटाई, दयाल पुरख मेहरबाना, हर नानक साच बखाना, पूरा प्रभु आराध्या, पूरा जका नाओ, नानक पूरा पाया, पूरे के गुण गाओ, पूरे के गुण गाओ, पूरे के गुण गाओ, पूरे के गुण गाओ, वाहु वाहु वाणी निरंकार है, वाहु वाहु वाणी निरंकार है,
वाहु वाहु
अब ना कोए, इस जीवन अब ना कोए, ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਤੇ ਗੁਣ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਔਰ ਸਤਿਸੰਗ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਸਨਮੁਖ ਜੁੜ ਬੈਠੇ ਹਾਂ। ਕਾਫੀ ਸਮੇਂ ਤੋਂ ਆਪ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਥੋੜਾ ਸਮਾਂ ਹੋਰ ਜੋ ਸਤਿਗੁਰੂ ਸਾਨੂੰ ਸਾਰਿਆਂ ਨੂੰ ਬਖਸ਼ਦੇ ਆ, ਇਕਾਗਰਤਾ ਬਣਾ ਕੇ ਬੈਠੀਏ। ਸਭ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ। ਮਹਾਰਾਜ ਨੇ ਕਿਰਪਾ ਕੀਤੀ ਹੈ, ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਪੀਵਹੁ ਪਹੁਲ ਖੰਡ ਧਾਰ ਹੋ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ
ਗੁਰ ਚੇਲਾ
ਗੁਰ। ਸੋ ਬੇਨਤੀ ਸੰਗਤ ਦੇ ਚਰਨਾਂ ਚ, ਇਹ ਕਈ ਲੋਕ ਤੇ ਬੈਠੇ ਨੇ ਮਨ ਜੋੜ ਕੇ, ਕਈਆਂ ਲੋਕਾਂ ਨੇ ਮੇਲਾ ਹੀ ਬਣਾਇਆ, ਖਿਮਾ ਕਰਨਾ 20-30% ਉਹ ਵੀ ਲੋਕ ਹਨ ਜਿਹੜੇ ਬਾਹਰ ਹੀ ਘੁੰਮਦੇ ਫਿਰਦੇ ਨੇ, ਆਏ ਨਹੀਂ ਆਉਂਦੇ, ਉਹ ਸਿਰਫ ਰੌਣਕ ਮੇਲਾ ਹੀ ਵੇਖਣ ਆਏ। ਕਹਿੰਦੇ ਜੀ ਮੇਲਾ ਹੀ ਬੜਾ ਲੱਗੇ, ਇੰਨੀ ਸੰਗਤ, ਬੜੇ ਲੋਕ ਹਨ, ਧਿਆਨ ਦੇਣਾ। ਉਹਨਾਂ ਨੇ 2-4 ਘੰਟੇ ਰੌਣਕ ਮੇਲਾ ਵੇਖ ਕੇ ਮੁੜ ਜਾਣਾ, ਪਰ ਦੁਨਿਆਵੀ ਮੇਲਿਆਂ ਤੇ ਜਾਓਗੇ 2-4 ਘੰਟੇ ਦਾ ਮੇਲਾ ਹੁੰਦਾ, ਮੁੱਕ ਜਾਂਦਾ। ਇਹ ਸਤਸੰਗਤ ਦਾ ਜਿਹੜਾ ਮੇਲਾ ਹੈ, ਇਹਦੇ ਵਿੱਚ ਆਓ, ਚੌਂਕੜੇ ਮਾਰ ਕੇ ਬੈਠੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਓ, ਸੰਗਤ ਵਿੱਚ ਮਿਲ ਕੇ ਬੋਲੋ, ਸੰਗਤ ਵਿੱਚ ਮਿਲ ਕੇ ਅਰਦਾਸ ਕਰੋ। ਜੇ ਸੁਣੀ ਗਈ, ਇਹ 2-3 ਘੰਟਿਆਂ ਦੇ ਮੇਲੇ ਨੇ, ਇਹ 2-3 ਘੰਟਿਆਂ ਦੀ ਰੌਣਕ ਨੇ, ਸਾਡੀ ਸਾਰੀ ਜ਼ਿੰਦਗੀ 'ਚ ਰੌਣਕ ਲਾ ਦੇਣੀ ਹੈ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਿਵੇਂ, ਜੇ ਹੁਣ ਬੈਠ ਗਏ 2 ਘੰਟੇ ਸਤਸੰਗਤ ਰੂਪੀ ਮੇਲੇ ਵਿੱਚ, ਇਸ ਰੌਣਕ ਵਿੱਚ ਬੈਠ ਕੇ 2 ਘੰਟੇ ਬੈਠੇ ਰਹੇ, ਜੇ ਕਿਸੇ ਨੇ ਸ਼ਰਾਬ ਛੱਡ ਦਿੱਤੀ ਤੇ ਸਾਰੀ ਜ਼ਿੰਦਗੀ ਵਾਸਤੇ ਘਰ 'ਚ ਰੌਣਕਾਂ ਲੱਗ ਗਈਆਂ, ਮਾਂ ਵੀ ਖੁਸ਼, ਪਿਤਾ ਵੀ ਖੁਸ਼, ਰਿਸ਼ਤੇਦਾਰ ਵੀ ਖੁਸ਼, ਘਰ ਵਾਲੀ ਵੀ ਖੁਸ਼, ਬੱਚੇ ਵੀ ਖੁਸ਼, ਸਭ ਨਾਲੋਂ ਵੱਡੀ ਖੁਸ਼ੀ ਗੁਰੂ ਦੀ, ਗੁਰੂ ਵੀ ਖੁਸ਼ ਆ। ਸਤਨਾਮ ਗੁਰੂ ਵੀ ਖੁਸ਼। ਜੇ ਇਸ ਰੌਣਕ ਵਿੱਚ ਆ ਕੇ ਕੁਝ ਸੁਣਿਆ ਤੇ ਪੱਲੇ ਬੰਨ ਲਿਆ, ਸਦਾ ਦੀਆਂ ਰੌਣਕਾਂ ਲੱਗ ਜਾਂਦੀਆਂ, ਪਰ 2-4 ਘੰਟੇ ਰੌਣਕ ਵੇਖਣ ਵਾਲੇ ਬੜੇ ਆ, ਸਦਾ ਦੀ ਰੌਣਕ ਲਾਉਣ ਵਾਲੇ ਵਿਰਲੇ ਵਿਰਲੇ ਨੇ। ਮੈਨੂੰ ਪਤਾ ਲੱਗਾ ਕਿ 100 ਪੁਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ ਵਾਸਤੇ, 125 ਪੁਰਾਣੀਆਂ ਦੇ, 125 ਪੁਰਾਣੀਆਂ ਦੇ ਨਾਮ ਆਏ ਨੇ, ਖੁਸ਼ੀ ਦੀ ਗੱਲ ਹੈ। ਧਿਆਨ ਦੇਣਾ, 125 ਦੇ ਨਾਮ ਨੇ ਤੇ ਵਿੱਚੋਂ 40-50 ਉਹ ਹੋਣਗੇ ਜਿਹੜੇ ਪੀਂਦੇ ਵੀ ਨੇ, ਪਰ ਉਹਨਾਂ ਨੇ ਮਨ ਬਣਾਇਆ ਹੈ, ਇਹ ਸਤਸੰਗਤ ਰੂਪੀ ਮੇਲੇ 'ਚ ਆਏ ਨੇ, 1-2 ਘੰਟੇ ਆਨੰਦ ਮਾਣਿਆ, ਮਨ ਬਣਾ ਲਿਆ ਤੇ ਹੁਣ ਸਦਾ ਦੀਆਂ ਰੌਣਕਾਂ ਲੱਗ ਜਾਣਗੀਆਂ, ਰੌਣਕ ਹੀ ਰੌਣਕ। ਤੇ ਧਿਆਨ ਦੇਣਾ, ਜਿਹੜਾ 5 ਬਾਣੀਆਂ ਦਾ ਨਿਤਨੇਮ ਕਰੇ, ਸਿੱਧਾ ਸਮਝ ਲਓ 5 ਪਿਆਰਿਆਂ ਦੀ ਦਰਸਾਏ ਰਾਹ ਤੇ ਚੱਲੇ, ਰਹਿਤਾਂ ਦਾ ਧਾਰਨੀ ਹੋਵੇ, ਬੱਜਰ ਕੁਰਹਿਤਾਂ ਤੋਂ ਬਚ ਜਾਏ, ਵੱਡੇ ਤੋਂ ਵੱਡਾ ਦੁੱਖ ਵੀ ਆਏਗਾ
ਤਵੀਆਂ ਤੇ ਵੀ ਬਹਿਣਾ ਪਿਆ, ਚਰਖੜੀਆਂ ਤੇ ਵੀ ਚੜ੍ਹਨਾ ਪਿਆ, ਆਰਿਆਂ ਥੱਲੇ ਵੀ ਖੜ੍ਹਨਾ ਪਿਆ, ਦੇਗਾਂ ਵਿੱਚ ਵੀ ਕੱਢਣਾ ਪਿਆ, ਬੰਦ ਬੰਦ ਕਟਾਉਣਾ ਪਿਆ, ਖੋਪਰ ਲਹਾਉਣਾ ਪਿਆ, ਵੱਡੇ ਵੱਡੇ ਦੁੱਖ ਤਸੀਹੇ ਵੀ ਭਾਵੇਂ ਆ ਜਾਣ, ਦੁੱਖ ਆਉਂਦਾ ਜ਼ਰੂਰ ਆ ਪਰ ਦੁੱਖ ਦੁਖੀ ਨਹੀਂ ਕਰ ਸਕਦਾ। ਦੁੱਖ ਹੁੰਦਾ ਜ਼ਰੂਰ ਆ, ਬਿਮਾਰੀਆਂ ਆਉਂਦੀਆਂ ਨੇ ਪਰ ਉਹਨਾਂ ਦਾ ਦੁੱਖ ਨਹੀਂ ਲੱਗਦਾ। ਜਿਨ੍ਹਾਂ ਦੇ ਕੋਲ ਪੰਜ ਪਿਆਰਿਆਂ ਦਾ ਦਰਸਾਇਆ ਰਾਹ ਹੈ, ਜਿਨ੍ਹਾਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਾਨ ਕੁਰਬਾਨੀ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ, ਗੁਰੂ ਤੇ ਸ਼ਬਦ ਸੀ ਸ਼ਬਦ ਪਰ ਦਸ ਸਰੀਰ ਮਹਾਰਾਜ ਨੇ ਇਸੇ ਕਰਕੇ ਧਾਰਨ ਕੀਤੇ ਸੀ ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ। ਤਵੀ ਤੇ ਬਹਿ ਕੇ ਵਿਖਾਇਆ, ਸਿੱਖਾ ਭਾਣਾ ਇੰਜ ਮੰਨਣਾ, ਦੇਗਾਂ ਵਿੱਚ ਕੜੇ ਗੁਰੂ ਦੇ ਪਿਆਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੰਡਿਆਂ ਤੇ ਪੈ ਕੇ ਵਿਖਾਇਆ ਤੇ ਆਖਿਆ, ਸਿੱਖਾ ਜੇ ਤੈਨੂੰ ਭਾਣਾ ਮੰਨਣ ਦਾ ਹੁਕਮ ਹੈ ਤੇ ਭਾਣਾ ਇੰਜ ਮੰਨੀ ਜਿਵੇਂ ਮੈਂ ਮੰਨਿਆ, ਕਰਕੇ ਵਿਖਾਇਆ। ਕਿਹਾ ਹੀ ਨਹੀਂ, ਕੀਤਾ ਵੀ ਆ। ਅਸੀਂ ਤੇ ਹੁਣ ਕਹਿ ਹੀ ਰਹੇ ਹਾਂ ਵੀ ਇੰਜ ਕਰੋ, ਇੰਜ ਕਰੋ, ਇੰਜ ਕਰੋ, ਕਹਿਣ ਨੂੰ ਕੀ ਆ। ਮਹਾਰਾਜ ਨੇ ਕਰਕੇ ਵਿਖਾਇਆ, ਜੋ ਆਖਿਆ ਉਹ ਖੁਦ ਕਮਾਇਆ। ਇਸੇ ਕਰਕੇ ਦਸ ਸਰੀਰ ਧਾਰਨ ਕਰਨ ਦੀ ਲੋੜ ਪਈ ਨਹੀਂ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤੀ ਚੇਲਾ ਹੈ ਤੇ ਸ਼ਬਦ ਸਾਡਾ ਗੁਰੂ ਹੈ। ਅਸੀਂ ਚੇਲੇ ਹਾਂ ਗੁਰੂ ਦੇ, ਖਿਮਾ ਕਰਨਾ ਸਾਡੇ ਤਨ ਗੁਰੂ ਦੇ ਚੇਲੇ ਨੇ, ਸਾਡੀ ਸੁਰਤੀ ਤੇ ਮਾਇਆ ਦੀ ਚੇਲੀ ਹੈ। ਮਾਇਆ 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 ਕਰਨੇ ਫਿਰ ਸਾਡੀ ਜਿਹੜੀ ਸੁਰਤੀ ਆ ਇਹ ਤੇ ਕੋਠੀ ਮੰਗ ਰਹੀ ਹੈ, ਕੋਠੀ ਕੋਠੀ ਕਰ ਰਹੀ ਹੈ, ਇਹੋ ਜਿਹੀ ਕੋਠੀ ਬਣਾਉਣੀ ਜਿੱਦਾਂ ਮਰਜ਼ੀ ਬਣੇ। ਤਨ ਕਰਕੇ ਅਸੀਂ ਗੁਰੂ ਦੇ ਚੇਲੇ ਹਾਂ, ਸੁਰਤੀ ਸਾਡੀ ਗੁਰੂ ਦੀ ਸੇਵਕ ਨਹੀਂ ਬਣੀ ਹਜੇ। ਮਨ ਕਰਕੇ ਅਸੀਂ ਗੁਰੂ ਦੇ ਚੇਲੇ ਨਹੀਂ ਬਣੇ, ਮਨ ਕਰਕੇ ਅਸੀਂ ਗੁਰੂ ਦੇ ਮੁਰੀਦ ਨਹੀਂ ਬਣੇ। ਤੇ ਮੁਰੀਦ ਬਣਨਾ ਵੀ ਬੜਾ ਔਖਾ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂਕੇ ਪਾਛੇ ਜੀਵਨ। ਜਿਸ ਪਿਆਰੇ ਨਾਲ ਪਿਆਰ ਹੋਵੇ ਉਹਦੀ ਹਜ਼ੂਰੀ ਵਿੱਚ ਤਿਸ ਆਗੇ ਮਰ ਚੱਲੀਏ, ਆਪਣਾ ਮਨ ਮਾਰ ਕੇ ਚੱਲ ਭਾਵ ਸੇਵਾ ਕਰ। ਹੁਣ ਕਈ ਪ੍ਰੇਮੀ ਇਹਦਾ ਅਰਥ ਇਹ ਕੱਢਦੇ ਨੇ ਵੀ ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਏ, ਵੀ ਉਹਦੇ ਤੋਂ ਪਹਿਲਾਂ ਹੀ ਮਰ ਜਾਓ, ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਜਾਨ ਨਿਕਲ ਜੇ, ਫਿਰ ਸਾਥੋਂ ਵਿਛੋੜਾ ਨਹੀਂ ਚੱਲਿਆ ਜਾਣਾ। ਪਰ ਗੁਰੂ ਅੰਗਦ ਦੇ ਮਰ ਤੇ ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਬਾਅਦ ਲਗਭਗ 12 ਸਾਲ ਦੇ ਲਗਭਗ ਸਰੀਰ ਵਿੱਚ ਰਹੇ ਨੇ। ਤੇ ਜੇ ਮਹਾਰਾਜ ਨੇ ਕਿਹਾ ਫਿਰ ਖੁਦ ਨਹੀਂ ਕਮਾਇਆ। ਮਹਾਰਾਜ ਤੇ ਕਹਿ ਰਹੇ ਨੇ, ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਏ, ਵੀ ਗੁਰੂ ਨਾਨਕ ਸਾਹਿਬ ਦਾ ਵਿਛੋੜਾ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਆਪਣੇ ਪਿਆਰੇ ਤੋਂ ਤੇ ਪਹਿਲਾਂ ਹੀ ਮਰ ਜਾਣਾ ਚਾਹੀਦਾ। ਪਰ ਮਹਾਰਾਜ ਤੇ ਖੁਦ 12 ਸਾਲ ਚ ਰਹੇ ਨੇ, ਸਰੀਰ ਚ ਰਹੇ ਨੇ। ਇਹਦਾ ਕਹਿਣ ਦਾ ਭਾਵ ਇਹ ਆ ਕਿ ਜਿਸ ਗੁਰੂ ਨਾਲ ਤੇਰਾ ਪਿਆਰ ਹੈ, ਧਿਆਨ ਦਿਓ ਪਿਆਰਿਓ, ਜਿਸ ਗੁਰੂ ਨਾਲ ਤੇਰਾ ਪਿਆਰ ਹੈ ਨਾ, ਤਿਸ ਆਗੇ ਉਹਦੀ ਹਜ਼ੂਰੀ ਵਿੱਚ ਮਰ ਚੱਲੀਏ, ਮਨ ਮਾਰ ਕੇ ਸੇਵਾ ਕਰ। ਬੇਨਤੀ ਸੰਗਤ ਦੇ ਚਰਨਾਂ ਵਿੱਚ ਮੈਂ ਰਾਤ ਵੀ ਅਰਜ਼ ਕੀਤੀ ਸੀ, ਕੋਈ ਵੀ ਪ੍ਰੇਮੀ ਮਰ ਦੀ ਹਜ਼ੂਰੀ ਵਿੱਚ ਮੱਥਾ ਨਾ ਟੇਕੇ। ਮਰ ਦੀ ਹਜ਼ੂਰੀ ਵਿੱਚ ਹੀ ਕੀ ਅੱਗੇ ਪਿੱਛੇ ਵੀ ਸਦਾ ਬੇਨਤੀਆਂ ਕਰੀਦੀਆਂ ਨੇ। ਸਾਡੇ ਅਸਥਾਨ ਤੇ ਵੀ ਸਿੰਘ ਸੰਗਤ ਜਾਂਦੀ ਹੈ ਜਿਹੜੀ, ਉਹਨਾਂ ਨੂੰ ਪਤਾ ਹੋਏਗਾ ਚਾਰ ਪੰਜ ਪਹਿਰੇਦਾਰ ਖਲੋਤੇ ਹੁੰਦੇ ਨੇ, ਇਕੱਲੇ ਇਕੱਲੇ ਨੂੰ ਕਹਿਣਗੇ ਵੀ ਮੱਥਾ ਨਾ ਟੇਕੀ ਫਤਿਹ ਬੁਲਾਈ, ਮੱਥਾ ਨਾ ਟੇਕੀ ਫਤਿਹ ਬੁਲਾਈ। ਮੈਂ ਹਰ ਸਟੇਜ ਤੇ ਬੇਨਤੀ ਕਰਦਾ, ਇੱਥੇ ਸਿਰ ਨਹੀਂ ਝੁਕਾਈਦਾ ਪਿਆਰਿਓ, ਖੁਦ ਵੀ ਪਾਪਾਂ ਦੇ ਭਾਗੀ ਬਣਾਓਗੇ, ਮੈਨੂੰ ਵੀ ਬਣਾਓਗੇ। ਨਮਸਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਹੋਣੀ ਚਾਹੀਦੀ। ਸਿੱਖ ਦਾ ਸਿਰ ਝੁਕੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਿਰ ਝੁਕਾਉਣਾ ਚਾਹੀਦਾ। ਤੇ ਜਿਹੜਾ ਥਾਂ ਥਾਂ ਦੇ ਉੱਤੇ ਨੱਕ ਰਗੜਦਾ ਫਿਰਦਾ ਉਹ ਸਿੱਖ ਨਹੀਂ ਹੋਣਾ, ਉਹ ਕੋਈ ਹੋਰ ਹੀ ਹੋਣਾ। ਬੇਨਤੀ ਪ੍ਰਵਾਨ ਕਰਿਆ ਕਰੋ, ਸਿਰ ਨਹੀਂ ਝੁਕਣਾ ਚਾਹੀਦਾ ਇੱਥੇ ਕਿਸੇ। ਜਿਸੇ ਦੇਖ ਕਰ ਸਰ ਝੁਕ ਨਾ ਜਾਏ ਉਸੇ ਦਰ ਨਹੀਂ ਕਹਤੇ, ਜੋ ਦਰ ਦਰ ਪੇ ਝੁਕਤਾ ਹੈ ਉਸੇ ਸਰ ਨਹੀਂ ਕਹਤੇ। ਤੇ ਦਰ ਸਾਡਾ ਸਾਰਿਆਂ ਦਾ ਇੱਕੋ ਹੀ ਹੈ। ਮੈਂ ਰਾਤ ਵੀ ਅਰਜ਼ ਕੀਤੀ ਸੀ, ਸਿੱਖ ਦੀ ਕਾਹਦੀ ਗੱਦੀ ਆ, ਗੱਦੀ ਗੁਰੂ ਦੀ ਆ। ਤੇ ਉਹ ਗੱਦੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ। ਧਿਆਨ ਦਿਓ, ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਦੇ ਨਾਲ ਤੇਰਾ ਪ੍ਰੇਮ ਆ ਮੁਰਸ਼ਦ ਦੇ ਅੱਗੇ ਉਹਦੀ ਹਜ਼ੂਰੀ ਵਿੱਚ ਮਰ ਕੇ ਚੱਲ। ਭਾਵ ਕਹਿੰਦਾ ਇਹ ਆ ਵੀ ਮਨ ਮਾਰ ਕੇ, ਮਨ ਮਾਰ ਕੇ ਫਿਰ ਗੱਲ ਬਣੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜੰਦੀਦ ਪਾਣੀ ਧੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਕੋਵਣਾ, ਚੰਦ ਮੁਬਾਰਕ ਈਦ ਭੁੱਗ। ਕਹਿੰਦੇ ਸੇਵਕ ਉਹ ਆ ਜਿਹੜਾ ਮਨ ਮਾਰ ਕੇ ਗੁਰੂ ਦੇ ਦੁਆਰੇ ਤੇ ਸੇਵਾ ਕਰੇ, ਮਨ ਮਾਰੇ ਆਪਣਾ। ਤੇ ਸੇਵਕ ਤੇ ਬਣਿਆ ਹੀ ਤਾਂ ਜਾਂਦਾ ਜੇ ਮਨ ਮਾਰਾਂਗੇ, ਜੇ ਮਨ ਜਿਉਂਦਾ ਤੇ ਫਿਰ ਕਿੱਦਾਂ ਭਾਂਡੇ ਮਾਂਜਾਂਗੇ? ਅਗਰ ਅਸੀਂ ਕਵਾਂਗੇ ਲੋਕ ਕੀ ਕਹਿਣਗੇ ਮੈਨੂੰ? ਧਿਆਨ ਦਿਓ ਪਿਆਰਿਓ, ਕਈ ਲੋਕ ਐਸੇ ਨੇ ਜਿਹੜੇ ਅੱਜ ਸਵਾਲ ਕਰਦੇ ਨੇ, ਕਹਿਣਗੇ ਬਾਬਾ ਜੀ ਮਨ ਨਹੀਂ ਮੰਨਦਾ ਨਿਤਨੇਮ ਕਰਨ ਦਾ, ਅੰਮ੍ਰਿਤ ਛਕਣ ਨੂੰ ਮਨ ਨਹੀਂ ਮੰਨਦਾ, ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ, ਬਾਣੀ ਪੜ੍ਹਨ ਨੂੰ ਮੇਰਾ ਮਨ ਹੀ ਨਹੀਂ ਮੰਨਦਾ, ਕੀ ਕਰੀਏ? ਪਰ ਖਿਮਾ ਕਰੋ ਪਿਆਰਿਓ, ਕਈ ਲੋਕ ਐਸੇ ਨੇ ਜਿੱਥੇ ਮਨ ਨਹੀਂ ਵੀ ਮੰਨਦਾ ਉੱਥੇ ਵੀ ਮਨ ਮਨਾਉਣਾ ਪੈਂਦਾ, ਮਨ ਮਾਰਨਾ ਪੈਂਦਾ। ਹੁਣ ਇੱਥੇ ਆਪਾਂ ਆਏ ਹਾਂ, ਦੋ ਘੰਟੇ ਸੁਣ ਰਹੇ ਹਾਂ ਕਿਸੇ ਦੀ, ਇਹ ਵੀ ਤੇ ਮਨ ਮਾਰਨ ਵਾਲੀ ਗੱਲ। ਮਨ ਤੇ ਕਹਿੰਦਾ ਮੈਂ ਹੀ ਸੁਣਾਵਾਂ, ਮੈਨੂੰ ਕੋਈ ਮੇਰੇ ਉੱਪਰ ਕੌਣ ਕੋਈ ਬੋਲੇ, ਮੈਂ ਨਾ ਸੁਣਾ ਕਿਸੇ ਦੀ, ਮੈਂ ਸੁਣਾਵਾਂ ਸਿਰਫ। ਬਾਹਰਲੇ ਦੇਸ਼ਾਂ ਚ ਵੇਖਿਆ ਹੈ, ਕੈਨੇਡਾ ਵਿੱਚ ਜਾਂ ਕਈ ਥਾਵਾਂ ਤੇ, ਕਈ ਲੋਕ ਇੰਨੇ ਦੁਖੀ ਨੇ, ਸਾਡੇ ਇੱਥੋਂ ਦੇ ਗਏ ਬੱਚੇ ਨੇ ਜਿਹੜੇ ਜੇ ਪੱਕੇ ਨਹੀਂ ਹੋਏ ਕਹਿ ਲਓ, ਉਹ ਇੰਨੇ ਦੁਖੀ ਨੇ, ਨਾਲੇ ਰੋਣਗੇ ਤੇ ਨਾਲੇ ਕਹਿਣਗੇ ਬਾਬਾ ਜੀ ਮਨ ਨਹੀਂ ਮੰਨਦਾ, ਬਹੁਤ ਦੁਖੀ ਆ, ਪਰ ਫਿਰ ਵੀ ਉੱਥੇ ਰਹਿ ਰਹੇ ਨੇ। ਜਿਹਨਾਂ ਨੂੰ ਕਹੇ ਵੀ ਨਹੀਂ ਮੰਨਦਾ ਤੇ ਆਓ ਚੱਲੀਏ ਟਿਕਟ ਕਰਾਈਏ ਇੰਡੀਆ, ਕਹਿੰਦੇ ਇੰਡੀਆ ਵੀ ਨਹੀਂ ਜਾਣਾ, ਰਹਿਣਾ ਵੀ ਇੱਥੇ ਹੀ ਆ, ਤੇ ਮਨ ਵੀ ਨਹੀਂ ਮੰਨਦਾ। ਪਰ ਮਨ ਮੰਨਦਾ ਤੇ ਨਹੀਂ ਪਰ ਫਿਰ ਵੀ ਰਹਿ ਰਹੇ, ਮਨ ਨਹੀਂ ਮੰਨਦਾ ਪਰ ਰਹਿ ਰਹੇ ਨੇ, ਕਿਉਂ? ਮਾਇਆ ਬਿਨਾ ਸਰਦਾ ਨਹੀਂ ਆ ਕੋਈ
ਸਤਨਾਮ,
ਛੱਡਿਆ ਤੇ ਨਹੀਂ ਉਹਨਾਂ ਨੇ ਕੰਮ, ਫਿਰ ਵੀ ਰਹਿ ਰਹੇ। ਜੀ ਕਰਦਾ ਅਸੀਂ ਇੰਡੀਆ ਚ ਹੀ ਰਹੀਏ, ਜੀ ਕਰਦਾ ਬੱਚਿਆਂ ਚ ਰਹੀਏ, ਬੱਚਿਆਂ ਨੂੰ ਛੱਡ ਕੇ ਕਿਉਂ ਜਾਈਏ ਬਾਹਰ ਦੇਸ਼ਾਂ ਚ, ਵਿਦੇਸ਼ਾਂ ਚ ਕਿਉਂ ਜਾਈਏ, ਦੇਸ਼ ਤੋਂ ਵਿਦੇਸ਼ ਕਿਉਂ ਜਾਈਏ? ਪਰ ਫਿਰ ਵੀ ਜਾਂਦਾ ਬੱਚਿਆਂ ਪਿੱਛੇ, ਮਾਇਆ ਪਿੱਛੇ ਜਾਣਾ ਪੈਂਦਾ। ਮਨ ਨਹੀਂ ਮੰਨਦਾ ਫਿਰ ਵੀ ਜਾਣਾ ਪੈਂਦਾ, ਮਨ ਨਹੀਂ ਮੰਨਦਾ ਕਿ ਰਾਤ ਨੂੰ ਉੱਠ ਕੇ ਮੈਂ ਨੱਕੇ ਮੋੜਾਂ ਪਰ ਜਾਣਾ ਪਏਗਾ। ਟਰੱਕ ਡਰਾਈਵਰ, ਬੱਸਾਂ ਦੇ ਡਰਾਈਵਰ ਜਿਹੜੇ, ਇਹਨਾਂ ਨੂੰ ਪਤਾ 8-8 10-10 ਘੰਟੇ ਗੱਡੀਆਂ ਚਲਾਉਣੀਆਂ ਕਿਹੜੀਆਂ ਸੌਖੀਆਂ ਨੇ, ਮਨ ਤੇ ਕਹਿੰਦਾ ਸੁੱਤੇ ਹੀ ਰਹੋ ਮੰਜੇ ਤੇ, ਜਾ ਹੀ ਨਾ ਕਿਤੇ, ਪਰ ਮਨ ਨੂੰ ਕਹਿੰਦਾ ਛੱਡ ਜਾਣਾ ਹੀ ਪੈਣਾ, ਕੀ ਕਰੀਏ ਕੀ ਕਰੀਏ, ਜਾਣਾ ਪਏਗਾ। ਤੇ ਸਾਧ ਸੰਗਤ, ਜੇ ਅਸੀਂ ਮਨ ਆਪਣੇ ਬੱਚਿਆਂ ਵਾਸਤੇ ਮਾਰ ਸਕਦੇ ਹਾਂ, ਜੇ ਅਸੀਂ ਆਪਣਾ ਮਨ ਆਪਣੇ ਪਰਿਵਾਰ ਵਾਸਤੇ ਮਾਰ ਸਕਦੇ ਹਾਂ, ਜੇ ਅਸੀਂ ਮਨ ਮਾਇਆ ਵਾਸਤੇ ਮਾਰ ਸਕਦੇ ਹਾਂ, ਤੇ ਅਸੀਂ ਗੁਰੂ ਵਾਸਤੇ ਆਪਣਾ ਮਨ ਕਿਉਂ ਨਹੀਂ ਮਾਰਦੇ? ਸਵੇਰੇ ਉੱਠਣ ਲੱਗਦੇ ਹੋ, ਮਨ ਕਹਿੰਦਾ ਨਹੀਂ ਉੱਠਣਾ, ਤੂੰ ਕਹਿ ਨਹੀਂ ਤੇਰੀ ਨਹੀਂ ਮੰਨਣੀ, ਮੈਂ ਗੁਰੂ ਦੀ ਮੰਨਣੀ। ਮਹਾਰਾਜ ਨੇ ਆਖਿਆ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਮੈਂ ਉੱਠਣਾ ਹੀ ਉੱਠਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਸੰਗਤ ਵਿੱਚ ਆਉਣ ਲੱਗੇ ਆ ਤੇ ਮਨ ਕਹਿੰਦਾ ਨਹੀਂ ਜਾਣਾ, ਛੱਡੋ ਪਰਾਂ, ਕੀ ਲੈਣਾ ਜਾ ਕੇ? ਚਾਰ ਤਰ੍ਹਾਂ ਦੇ ਸਰੋਤੇ ਮੰਨੇ ਨੇ ਗੁਰਮੁਖੋ, ਚਾਰ ਤਰ੍ਹਾਂ ਦੇ ਸੰਗਤ ਵਿੱਚ ਆਉਂਦੇ ਨੇ। ਸੰਤ ਮਹਾਂਪੁਰ ਖਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ, ਸੰਤ ਬਾਬਾ ਈਸ਼ਰ ਸਿੰਘ, ਉਹ ਕਹਿੰਦੇ ਭਾਈ ਚਾਰ ਸਰੋਤੇ ਹੁੰਦੇ ਨੇ, ਇੱਕ ਉਂਗੇ ਹੁੰਦੇ ਨੇ, ਇੱਕ ਸੂੰਗੇ ਹੁੰਦੇ ਨੇ, ਇੱਕ ਖੂੰਗੇ ਸਰੋਤੇ ਤੇ ਇੱਕ ਨੇ ਚੂੰਗੇ ਸਰੋਤੇ। ਧਿਆਨ ਦੇਣਾ, ਉਹਨਾਂ ਨੇ ਇਹਨੂੰ ਸਪਸ਼ਟ ਕਰਨਾ। ਫਿਰ ਇੱਕ ਤੇ ਹੁੰਦੇ ਨੇ ਸਭ ਤੋਂ ਪਹਿਲੇ ਸਰੋਤੇ ਉਂਗੇ, ਉਂਗੇ ਉਹ ਹੁੰਦੇ ਨੇ ਜਿਨ੍ਹਾਂ ਨੇ ਸੰਗਤ ਵਿੱਚ ਆਉਣਾ ਹੈ, ਇੱਥੇ ਆ ਕੇ ਵੀ ਉਂਗਦੇ ਹੀ ਰਹਿਣਾ, ਭਾਵ ਕੇ ਨੀਂਦ ਆਈ ਜਾਂਦੀ ਉਹਨਾਂ ਨੂੰ ਬੈਠਿਆਂ ਨੂੰ, ਉਹ ਹੁੰਦੇ ਨੇ ਉਂਗੇ ਸਰੋਤੇ। ਸੰਗਤ ਵਿੱਚ ਬਹੁਤ ਹੁੰਦੇ ਨੇ ਸੌਣ ਵਾਲੇ, ਬੈਠਾ ਬੈਠਣ ਸਾਰ ਉਹਨਾਂ ਨੇ ਬਸ ਉਸੇ ਸਮੇਂ ਸਿਰ ਨੀਵਾਂ ਕਰ ਲਿਆ ਤੇ ਉੱਥੇ ਨੀਂਦ ਆ ਗਈ, ਉਂਗੇ। ਇੱਕ ਹੁੰਦੇ ਨੇ ਸੂੰਗੇ ਸਰੋਤੇ, ਉਹ ਕੌਣ ਨੇ? ਬਹੁਤ ਆਏ ਹੋਣਗੇ ਵਿੱਚ ਜਿਹੜੇ ਸਿਰਫ ਸੁੰਘਣ ਹੀ ਆਉਂਦੇ ਨੇ, ਕਹਿਣ ਦਾ ਭਾਵ ਹੀ ਵੇਖਣ ਹੀ ਆਉਂਦੇ ਨੇ, ਲਾਹਾ ਲੈਣ ਨਹੀਂ ਆਉਂਦੇ। ਆਖੋ ਸਤਨਾਮ
ਵਾਹਿਗੁਰੂ।
ਕੋਈ ਕਿਸੇ ਦਾ ਚੇਲਾ, ਕੋਈ ਕਿਸੇ ਦਾ ਸੰਤ ਦਾ ਚੇਲਾ, ਕੋਈ ਕਿਸੇ ਦਾ ਚੇਲਾ, ਕੋਈ ਕਿਸੇ ਸੰਸਥਾ ਨਾਲ ਸੰਬੰਧ ਰੱਖਦਾ। ਫਿਰ ਉਹਨੇ ਵੇਖਣ ਆਉਣਾ ਕੀ ਸੀ, ਕਿਹੋ ਜਿਹਾ ਪ੍ਰੋਗਰਾਮ ਸੀ। ਫਿਰ ਉਹਨੇ ਸਾਰੀ CID ਦੇਣੀ ਹੁੰਦੀ ਗਾਂ ਜਾ ਕੇ। ਰਸ ਕੋਈ ਨੀ ਲੈ ਰਿਹਾ, ਆਨੰਦ ਨਹੀਂ ਲੈ ਰਿਹਾ, ਸਿਰਫ ਵੇਖਣ ਆਏ ਆ ਉਹ ਲੋਕ। ਐਸੇ ਵੀ ਨੇ ਬਹੁਤ ਵੀ ਕਿਹੋ ਜਿਹਾ ਸਮਾਗਮ ਹੋਇਆ, ਕੀ ਸੀ ਮੈਂ ਵੇਖਾਂ। ਗੁਣ ਕੀ ਹੈ, ਔਗਣ ਕੀ ਹੈ, ਗੁਣ ਛੱਡ ਦੇਣੇ ਨੇ ਫਿਰ ਔਗਣ ਉਹਨਾਂ ਨੇ ਬਾਹਰ ਜਾ ਕੇ ਰੌਲਾ ਪਾਉਣਾ। ਆਹ ਵੇਖੋ ਜੀ, ਆਹ ਗੱਲ ਕਹਿਤੀ ਜਿਹੜੀ ਹੈ ਤੇ ਹੈ ਨੀ ਕਿਤੇ। ਉਹ ਸੁੰਘੇ ਸਰੋਤੇ ਹੁੰਦੇ ਨੇ, ਸੁੰਘੇ ਸਿਰਫ ਸੁੰਘਣ ਹੀ ਆਉਂਦੇ ਨੇ, ਰਸ ਲੈਣ ਨਹੀਂ ਆਉਂਦੇ ਸੁੰਘੇ। ਇੱਕ ਹੁੰਦੇ ਨੇ ਖੂੰਗੇ ਸਰੋਤੇ, ਖੂੰਗੇ ਸਰੋਤੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ, ਭਾਵ ਕਹਿਣ ਦਾ ਵਿੱਚ ਹੀ ਬੋਲੀ ਜਾਣਗੇ, ਅੱਗੇ ਅੱਗੇ ਤੇ ਨਹੀਂ ਬੋਲਦੇ, ਕਈ ਪਿੱਛੇ ਬੈਠੇ ਹੁੰਦੇ ਨੇ ਵਿੱਚੇ ਵਿੱਚ ਹੀ, ਉਹ ਆਪਸ ਦੀ ਨਾਲੇ ਸੁਣੀ ਜਾਣਗੇ, ਮਾੜੀ ਜਿਹੀ ਗੱਲ ਹੋ ਗਈ ਆਪਸ ਵਿੱਚ ਵੀ ਗੱਲਾਂ ਕਰੀ ਜਾਣਗੇ ਪਿੱਛੇ ਬੈਠੇ। ਉਹ ਹੁੰਦੇ ਨੇ ਖੂੰਗੇ ਜਿਹੜੇ ਬੋਲਦੇ ਹੀ ਰਹਿੰਦੇ, ਚੁੱਪ ਕਰਕੇ ਨਹੀਂ ਬਹਿ ਸਕਦੇ, ਸੁਣ ਨਹੀਂ ਸਕਦੇ। ਇੱਕ ਨੇ ਚੁੰਘੇ ਸਰੋਤੇ, ਜਿਹੜੇ ਅਸਲੀ ਸਰੋਤੇ ਨੇ, ਜਿਹੜੇ ਸੱਚਮੁੱਚ ਕੁਛ ਲਾਹਾ ਲੈਣ ਆਉਂਦੇ। ਸੱਚ ਜਾਣਿਓ, ਮੈਂ ਕਈ ਵਾਰੀ ਵੇਖਣਾ ਮੈਨੂੰ ਬੜਾ ਦੁੱਖ ਲੱਗਦਾ, ਕਈ ਲੋਕ ਐਸੇ ਨੇ ਜਿਹੜੇ ਕਹਿਣਗੇ ਮੈਂ ਤੇ ਫਲਾਣੀ ਸੰਪਰਦਾ ਦੇ ਨਾਲ ਜੁੜਿਆ ਹੋਇਆ ਜੀ, ਮੈਂ ਤੇ ਫਲਾਣੀ ਸੰਸਥਾ ਨਾਲ ਅਟੈਚ ਆ, ਮੈਂ ਤੇ ਜੀ ਉਹਨਾਂ ਦੇ ਜਾਣਾ ਜੀ, ਮੈਂ ਨੀ ਜੀ ਹੋਰ ਕਿਤੇ ਜਾਂਦਾ। ਫਿਰ ਤੇ ਤੂੰ ਸੰਸਥਾ ਦਾ ਸਿੱਖ ਹੈ, ਤੂੰ ਗੁਰੂ ਦਾ ਸਿੱਖ ਤੇ ਹੋਇਆ ਹੀ ਨਹੀਂ। ਫਿਰ ਤੇ ਤੂੰ ਸੰਪਰਦਾ ਦਾ ਸਿੱਖ ਹੈ, ਤੂੰ ਗੁਰੂ ਦਾ ਸਿੱਖ ਤੇ ਹੋਇਆ ਹੀ ਨਹੀਂ। ਇਹ ਜਿੰਨੀਆਂ ਸੰਪਰਦਾਵਾਂ ਨੇ, ਇਹ ਜਿੰਨੀਆਂ ਸੰਸਥਾਵਾਂ ਨੇ, ਇਹ ਜਿੰਨੀਆਂ ਟਕਸਾਲਾਂ ਨੇ, ਟਕਸਾਲਾਂ ਤੋਂ ਅਸੀਂ ਗਿਆਨ ਲੈਣਾ, ਅਸੀਂ ਟਕਸਾਲਾਂ ਦੇ ਸਿੱਖ ਨਹੀਂ ਬਣਨਾ, ਟਕਸਾਲਾਂ ਦੇ ਅਸੀਂ ਸਿੱਖ ਨਹੀਂ ਬਣਨਾ। ਰਾੜਾ ਸਾਹਿਬ ਇੱਕ ਟਕਸਾਲ ਹੈ, ਨਾਨਕ ਸਰ ਇੱਕ ਟਕਸਾਲ ਹੈ, ਮਹਿਤਾ ਭਿੰਡਰਾ ਉਹ ਵੀ ਇੱਕ ਟਕਸਾਲ ਹੈ, ਮਹਿਤਾ ਚੌਂਕ ਜਾਂ ਮਹਿਤਾ ਸਾਹਿਬ ਕਹਿ ਦਿੰਦੇ ਆਪਾਂ ਸਾਧ ਸੰਗਤ ਜੀ। ਇਸੇ ਤਰ੍ਹਾਂ ਜਿੱਦਾਂ ਹੁਣ ਅਖੰਡ ਕੀਰਤਨੀ ਜਥਾ, ਇਹ ਵੀ ਇੱਕ ਟਕਸਾਲ ਹੀ ਬਣ ਚੁੱਕੀ, ਜਥਾ ਇੱਕ ਬਹੁਤ ਵੱਡਾ। ਇਸੇ ਤਰ੍ਹਾਂ ਆਹ ਹੁਣ ਮਿਸ਼ਨਰੀ ਕਾਲਜ ਬਣਿਆ, ਨਵੇਂ ਬੱਚੇ ਜਿੱਥੇ ਪੜ੍ਹਦੇ ਆ, ਇਹ ਵੀ ਇੱਕ ਸੰਸਥਾ ਹੈ। ਇਹ ਟਕਸਾਲਾਂ ਨੇ ਤੇ ਖਿਮਾ ਕਰਨਾ, ਸਾਡੀਆਂ ਜਿਹੜੀ ਸਿੱਖ ਕੌਮ ਆ ਇਹ ਟਕਸਾਲਾਂ ਵਿੱਚ ਵੰਡੀ ਹੋਈ ਹੈ ਬਹੁਤੀ। ਇੱਕ ਕੋਲ ਗੱਲ ਕਰ ਲਓ, ਤੁਹਾਡੀ ਕੀ ਰਾਏ ਆ ਉਹਨਾਂ ਬਾਰੇ, ਉਹ ਵੀ ਕੋਈ ਸਿੱਖ ਨੇ, ਉਹਨਾਂ ਨੂੰ ਕੀ ਪਤਾ ਹੈ। ਦੂਜੇ ਨਾਲ ਗੱਲ ਕਰੋ, ਉਹ ਕਿੱਦਾਂ ਨੇ, ਉਹ ਉਹਨਾਂ ਨੂੰ ਕੀ ਪਤਾ ਹੈ। ਦੂਜੇ ਨੂੰ ਗੱਲ ਕਰੋ, ਇਹ ਤੇ ਬਹੁਤ ਹੀ ਕੱਟੜ ਨੇ ਜੀ, ਦੂਜਾ ਕਹਿੰਦਾ ਇਹ ਠੀਕ ਨਹੀਂ ਕੰਮ। ਪਰ ਨਹੀਂ, ਮਹਾਰਾਜ ਨੇ ਆਖਿਆ ਸੀ ਗੁਰਸਿੱਖਾ ਤੂੰ ਗੁਣਾਂ ਦੀ ਸਾਂਝ ਪਾਈ, ਤੈਨੂੰ ਰਾਗੀ ਮਿਲਦਾ ਗੁਣ ਲੈ ਲੈ ਔਗੁਣ ਛੱਡ ਦੇ, ਤੈਨੂੰ ਢਾਡੀ ਮਿਲਦਾ ਚੰਗੀਆਂ ਗੱਲਾਂ ਧਾਰਨ ਕਰ ਲੈ ਬਾਕੀ ਛੱਡ ਦੇ, ਕਿਸੇ ਸੰਪਰਦਾ ਵਿੱਚ ਜਾਓ ਗੁਣ ਲਓ। ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਾਂ, ਸੰਪਰਦਾਵਾਂ ਵਿੱਚ ਨਾ ਵੰਡੇ ਜਾਈਏ ਕਿਤੇ, ਠੀਕ ਆ। ਉਹ ਸੰਪਰਦਾਵਾਂ, ਉਹ ਸੰਸਥਾਵਾਂ ਸਤਿਕਾਰ ਕਰਨ ਯੋਗ ਹਨ ਜਿਹੜੀਆਂ ਸਾਨੂੰ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਦੀਆਂ ਨੇ। ਨਾਨਕ ਸਰ ਵਿੱਚ ਗੁਰੂ ਗ੍ਰੰਥ ਸਾਹਿਬਾਂ ਦਾ ਬਹੁਤ ਸਤਿਕਾਰ ਹੁੰਦਾ, ਇਹ ਗੁਣ ਹੈ ਬੜਾ ਵੱਡਾ ਉਹਨਾਂ ਚ। ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਮਹਿਤਾ ਸਾਹਿਬ ਚਲੇ ਜਾਓ, ਉੱਥੇ ਬਾਣੀ ਦੀ ਸ਼ੁੱਧ ਸੰਥਿਆ ਸਿੱਖੋ, ਪਾਠ ਸਿੱਖੋ, ਕਥਾ ਸਿੱਖੋ, ਗੁਣ ਲਓ ਤੇ ਜੁੜੋ ਗੁਰੂ ਗ੍ਰੰਥ ਸਾਹਿਬ। ਇਹ ਜਿੰਨੀਆਂ ਸੰਪਰਦਾਵਾਂ ਨੇ, ਜਿੰਨੀਆਂ ਸਾਖਾਵਾਂ ਨੇ, ਇਹ ਗਿਆਨ ਕਰਾਉਣ ਵਾਸਤੇ। ਭਾਈ ਗੁਰਦਾਸ ਜੀ ਦਾ ਇੱਕ ਬੜਾ ਸੁੰਦਰ ਬਚਨ ਹੈ, ਭਾਈ ਸਾਹਿਬ ਕਹਿੰਦੇ ਨੇ ਜੈਸੇ ਕਾਛੀ ਫਲ ਹੇਤ ਬਿਬਤ ਬਿਰਖ ਰੋਪੈ, ਨਿਹ ਫਲ ਰਹੇ ਉਹ ਬਿਰਖ ਹੈ ਨਾ ਕਾਹੂ ਕਾਜ ਹੈ। ਕਾਛੀ ਕਹਿੰਦੇ ਆ ਮਾਲੀ ਨੂੰ, ਮਾਲੀ ਬਾਗ ਲਗਾਉਂਦਾ ਹੈ, ਭਿੰਨ ਭਿੰਨ ਪ੍ਰਕਾਰ ਦੇ ਦਰਖਤ ਲਾਉਂਦਾ, ਫਿਰ ਉਹਨੂੰ ਸਿੰਜਦਾ ਹੈ, ਫਿਰ ਉਹਨੂੰ ਮਿਹਨਤ ਕਰਦਾ, ਪਾਣੀ ਦਿੰਦਾ, ਹੋਰ ਬੜਾ ਕੁਛ ਕਰਨਾ ਪੈਂਦਾ, ਬਚਾ ਕੇ ਰੱਖਣਾ ਪੈਂਦਾ। ਉਹ ਫਿਰ ਬਾਗ ਜਿਹੜਾ ਬੂਟੇ ਨੇ ਵਧਣ ਲੱਗ ਪੈਂਦੇ ਨੇ, ਹੌਲੀ ਹੌਲੀ ਵੱਡੇ ਹੋ ਜਾਂਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਲੀ ਨੇ ਮਿਹਨਤ ਕੀਤੀ, ਬਾਗ ਲਾਇਆ, ਤੇ ਜੇ ਫਲ ਹੀ ਨਾ ਲੱਗੇ, ਉਹਨੇ 4-5 ਸਾਲ ਮਿਹਨਤ ਕੀਤੀ ਤੇ ਫਲ ਲੱਗੇ ਨਾ, ਤੇ ਫਿਰ ਮਾਲੀ ਦਾ ਮਨ ਦੁਖੀ ਹੋਏਗਾ, ਮਾਲੀ ਬਹੁਤ ਦੁਖੀ ਹੁੰਦਾ। ਉਹ ਕਹਿੰਦਾ ਮੈਂ ਬਾਗ ਲਾਇਆ, ਮੈਂ ਇੰਨੀ ਮਿਹਨਤ ਕੀਤੀ, ਫਲ ਤੇ ਕੋਈ ਲੱਗਿਆ ਹੀ ਨਹੀਂ, ਦੁਖੀ ਹੋ ਜਾਂਦਾ ਮਾਲੀ। ਜੈਸੇ ਕਾਛੀ ਫਲ ਹੇਤ ਬਿਬਤ ਬਿਰਖ ਰੋਪੈ, ਨਿਹ ਫਲ ਰਹੇ ਉਹ ਬਿਰਖ ਹੈ ਨਾ ਕਾਹੂ ਕਾਜ ਹੈ। ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਸੰਤਤ ਨਿਮਿਤ ਨਿਰਭ ਅਨਕ ਵਿਵਾਹ ਕਰ, ਸੰਤਤ ਵਿਹੂਨ ਬਨਤਾ ਨਾ ਗ੍ਰਹਿ ਛਾਜ ਹੈ। ਸੰਤਾਨ ਦੀ ਪ੍ਰਾਪਤੀ ਵਾਸਤੇ ਰਾਜਾ ਵਿਆਹ ਕਰਾਉਂਦਾ, ਔਲਾਦ ਨਹੀਂ ਹੋਈ। ਇੱਛਾ ਤੇ ਇਹ ਸੀ ਵੀ ਪੁੱਤ ਹੋਵੇ, ਬੱਚਾ ਹੋਏਗਾ, ਔਲਾਦ ਨਾ ਹੋਵੇ ਤੇ ਉਹਨੂੰ ਘਰ ਵਾਲੀ ਸੰਤਤ ਵਿਹੂਨ ਬਨਤਾ ਨਾ ਗ੍ਰਹਿ ਛਾਜ ਹੈ। ਘਰ ਵਾਲੀ ਉਹਨੂੰ ਚੰਗੀ ਨਹੀਂ ਲੱਗਦੀ, ਭਾਵੇਂ ਕਿ ਉਹਦਾ ਕਸੂਰ ਕੋਈ ਨਹੀਂ ਇਹਦੇ ਵਿੱਚ, ਇਹ ਰੱਬ ਦੀ ਦਾਤ ਹੈ। ਤੀਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈ ਵਿਦਿਆ ਦਾਨ ਜਾਨ ਜੈਸੇ ਪਾਂਦਾ ਚਤਸਾਰ ਜੋਰ ਹੈ, ਵਿਦਿਆਹੀਨ ਦੀਨ ਖਲ ਨਾਮ ਉਪਰਾਜ ਹੈ। ਪਾਂਦਾ ਜਿਹੜਾ ਹੈ ਕੋਈ ਮਾਸਟਰ ਕਹਿ ਲਓ, ਟੀਚਰ ਕੋਈ, ਉਹ ਬੱਚਿਆਂ ਦੇ ਗਿਆਨ ਕਰਾਉਣ ਵਾਸਤੇ, ਬੱਚਿਆਂ ਨੂੰ ਪੜ੍ਹਾਉਣ ਵਾਸਤੇ ਚਾਟੜੇ ਜਿੱਥੇ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਚਾਟਸ਼ਾਲਾ, ਸਕੂਲ ਬਣਾਉਂਦਾ ਹੈ। ਤੇ ਜੇ ਕੋਈ ਉੱਥੇ ਪੜ੍ਹੇ ਨਾ ਤੇ ਅਧਿਆਪਕ ਦਾ ਮਨ ਦੁਖੀ ਹੁੰਦਾ ਵੀ ਮੈਂ ਇੰਨੀ ਮਿਹਨਤ ਕੀਤੀ, ਸਕੂਲ ਬਣਾਇਆ, ਇੱਥੇ ਕੋਈ ਪੜ੍ਹਦਾ ਨਹੀਂ। ਜੇ ਕੋਈ ਪੜ੍ਹਨ ਜਾਏ ਤੇ ਪੜ੍ਹਨਾ ਨਾ ਆਏ ਤੇ ਲੋਕ ਕੀ ਕਹਿੰਦੇ ਨੇ, ਮੂਰਖ ਹੈ, ਇੰਨੇ ਸਾਲ ਵੀ ਗਲਤ, ਤੈਨੂੰ ਅਜੇ ਨਾਮ ਹੀ ਨਹੀਂ ਲਿਖਣਾ ਆਇਆ ਆਪਣਾ, ਓਦਾਂ ਹੀ ਰਹਿ ਗਿਆ ਤੂੰ। ਇਸੇ ਤਰ੍ਹਾਂ ਜਿਵੇਂ ਪਾਂਦਾ ਚਾਟਸ਼ਾਲਾ ਬਣਾਉਂਦਾ, ਸੰਤਾਨ ਪ੍ਰਾਪਤੀ ਵਾਸਤੇ ਰਾਜਾ ਵਿਆਹ ਕਰਾਉਂਦਾ, ਫਲ ਦੀ ਪ੍ਰਾਪਤੀ ਇੱਛਾ ਰੱਖ ਕੇ ਕੋਈ ਮਾਲੀ ਬਾਗ ਲਾਉਂਦਾ, ਇਸੇ ਤਰ੍ਹਾਂ ਸਤਿਗੁਰਾਂ ਨੇ, ਗੁਰੂ ਗੋਬਿੰਦ ਸਿੰਘ ਨੇ ਜਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਇਹ ਕਿਰਪਾ ਕੀਤੀ ਆ, ਇਹ ਟਕਸਾਲਾਂ ਚਲਾਈਆਂ ਨੇ, ਸਾਖਾਵਾਂ ਚਲਾਈਆਂ ਨੇ। ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ, ਮਨੁੱਖਤਾ ਨੂੰ ਗਿਆਨ ਕਰਾਉਣ ਵਾਸਤੇ, ਗਿਆਨ ਕਰਾਉਣ ਵਾਸਤੇ ਸੰਪਰਦਾਵਾਂ ਚਲਾਈਆਂ ਨੇ, ਗਿਆਨ ਕਰਾਉਣ ਵਾਸਤੇ ਸਾਖਾਵਾਂ ਚਲਾਈਆਂ ਨੇ। ਤੇ ਜੇ ਗਿਆਨ ਪ੍ਰਾਪਤ ਨਾ ਕਰ ਸਕੀਏ, ਬਿਨ ਗੁਰ ਗਿਆਨ ਧ੍ਰਿਗ ਜਨਮ ਕੋ ਲਾਜ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਇੰਨੀਆਂ ਸੰਪਰਦਾਵਾਂ ਚੱਲਦੀਆਂ ਨੇ, ਇੰਨੀਆਂ ਸਾਖਾਵਾਂ ਚੱਲਦੀਆਂ ਨੇ, ਜੇ ਅਜੇ ਵੀ ਤੈਨੂੰ ਗਿਆਨ ਨਹੀਂ ਹੋਇਆ ਤੇ ਫਿਰ ਤੇ ਭਾਈ ਆਪਣੇ ਜਨਮ ਨੂੰ ਲਾਜ ਲਾ ਰਿਹਾ। ਅਰਥ
ਸਤਨਾਮ,
ਫਿਰ ਤੇ ਲਾਜ ਲੱਗ ਰਹੀ ਹੈ ਨਾ ਜਨਮ ਨੂੰ। ਧਿਆਨ ਦਿਓ ਪਿਆਰਿਓ, ਇਹ ਸੰਪਰਦਾਵਾਂ ਟਕਸਾਲਾਂ ਜਿੰਨੀਆਂ ਨੇ, ਇਹ ਸਾਨੂੰ ਗਿਆਨ ਕਰਾਉਣ ਵਾਸਤੇ ਮਰ ਨੇ ਬਣਾਈਆਂ ਨੇ, ਤੇ ਅਸੀਂ ਇਹਨਾਂ ਤੋਂ ਗਿਆਨ ਲੈਣਾ ਹੈ। ਜਿੰਨੀਆਂ ਸੰਪਰਦਾਵਾਂ ਨੇ, ਨਾਨਕ ਸਰ ਚਲੇ ਜਾਓ ਗੁਣ ਲਓ, ਟਕਸਾਲ ਚ ਚਲੇ ਜਾਓ ਗੁਣ ਲਓ, ਰਾੜਾ ਸਾਹਿਬ ਚਲੇ ਜਾਓ ਗੁਣ ਲਓ, ਅਖੰਡ ਕੀਰਤਨੀ ਜਥੇ ਦੀ ਰਹਿਣ ਸਵਾਈ ਹੋਵੇ ਬਹਿ ਕੇ ਸੁਣੋ, ਗੁਣ ਲਓ। ਜਿੱਥੇ ਜਾਣਾ ਅਸੀਂ ਗੁਣਾਂ ਦੀ ਸਾਂਝ ਪਾਉਣੀ ਹੈ, ਸਾਂਝ ਕਰੀਜੈ ਗੁਣ ਹੈ ਕੇਰੀ ਛੋਟ, ਅਵਗੁਣ ਚੱਲੀਏ, ਔਗੁਣਾਂ ਨੂੰ ਛੱਡ ਦੇਣਾ ਤੇ ਗੁਣਾਂ ਨੂੰ ਧਾਰਨ ਕਰ ਲੈਣਾ। ਇਹੀ ਮਹਾਰਾਜ ਨੇ ਆਖਿਆ ਸੀ, ਕਹਿੰਦੇ ਭਾਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਸਦਾ ਆਪਣੇ ਆਪ ਨੂੰ ਇਹ ਕਹਿੰਦਾ ਨਹੀਂ।
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ, ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ।
Thank you.
ਸਾਰੇ ਬੋਲਿਆ ਤਿੰਨੇ ਹਿੱਸਿਆਂ ਵਿੱਚ ਜਦੋਂ ਬੋਲਦੇ ਹਾਂ ਰਸਨਾ ਪਵਿੱਤਰ ਹੁੰਦੀ। ਹੁਣ ਕਈ ਕਹਿਣਗੇ ਕੱਚੀਆਂ ਧਾਰਨਾ ਪੜ੍ਹਦੇ ਨੇ ਅਸੀਂ ਨੀ ਬੋਲਦੇ, ਧਿਆਨ ਦਿਓ ਇੱਥੇ ਵੀ ਬਹੁਤ ਮੁਸ਼ਕਲ ਹੈ, ਇੰਡੀਆ ਵਿੱਚ ਵੀ ਬਾਹਰਲੇ ਦੇਸ਼ਾਂ 'ਚ ਇਦੂ ਵੀ ਜ਼ਿਆਦਾ। ਬਹੁਤੇ ਕਹਿੰਦੇ ਆ ਅਖੇ ਜੀ ਇਹ ਕੱਚੀਆਂ ਧਾਰਨਾ ਨੇ, ਕੱਚੀ ਬਾਣੀ ਧਾਰਨਾ ਨੀ ਖਿਮਾ ਕਰਨਾ, ਕਹਿਣਗੇ ਕੱਚੀ ਬਾਣੀ ਪੜ੍ਹਦੇ ਨੇ। ਧਾਰਨਾ ਨੂੰ ਤੁਸੀਂ ਬਾਣੀ ਕਿਉਂ ਕਹਿੰਦੇ ਹੋ? ਬਾਣੀ ਤੇ ਪੱਕੀ ਆ, ਧਾਰਨਾ ਕੋਈ ਬਾਣੀ? ਬਾਣੀ ਤੇ ਪੱਕੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਧਾਰਨਾ ਤੇ ਇੱਕ ਸਮਝਾਉਣ ਦਾ ਜ਼ਰੀਆ ਹੈ, ਇੱਕ ਸਮਝਾਉਣ ਦਾ ਢੰਗ ਹੈ। ਤੇ ਯਾਦ ਰੱਖਿਓ ਧਾਰਨਾ ਕੱਚੀਆਂ ਕਹੀ ਜਾਓ ਤੁਹਾਡੀ ਮਰਜ਼ੀ ਆ, ਪਰ ਜਿਨ੍ਹਾਂ ਨੇ ਕੱਲ ਨੂੰ ਅੰਮ੍ਰਿਤ ਛਕਣਾ ਗੁਰੂ ਨਹੀਂ ਕੱਚਾ ਆਖੋ ਸਤਨਾਮ।
ਵਾਹਿਗੁਰੂ
ਪੱਕੇ ਗੁਰੂ ਨਾਲ ਜੁੜਨਾ ਸਭ ਨੇ, ਗੁਰੂ ਪੱਕਾ ਹੈ ਸਾਡਾ। ਤੇ ਯਾਦ ਰੱਖਿਓ ਜਿਸ ਰਾਗੀ ਦਾ ਰਾਗ ਕਿਸੇ ਦਾ ਜੀਵਨ ਹੀ ਨਾ ਬਣਾ ਸਕੇ ਉਹਦਾ ਕੀ ਫਾਇਦਾ, ਜਿਸ ਢਾਡੀ ਦੀ ਵਾਰ ਕਿਸੇ ਦਾ ਜੀਵਨ ਨਾ ਬਣਾ ਸਕੇ ਉਹ ਵਾਰ ਕੱਚੀ, ਜਿਸ ਕਵੀਸ਼ਰ ਦੀ ਕਵਿਤਾ ਕਿਸੇ ਟੁੱਟੇ ਨੂੰ ਗੁਰੂ ਗ੍ਰੰਥ ਸਾਹਿਬਾਨ ਨਾਲ ਜੋੜ ਹੀ ਨਾ ਸਕੇ ਉਹ ਕਵਿਤਾ ਕੱਚੀ, ਤੇ ਜਿਸ ਕਥਾ ਵਾਚਕ ਦੀ ਕਥਾ ਕਿਸੇ ਤੇ ਅਸਰ ਹੀ ਨਾ ਪਾਏ ਕਿਸੇ ਦਾ ਜੀਵਨ ਹੀ ਨਾ ਬਣਾਏ ਉਹ ਕਥਾ ਕੱਚੀ। ਸਤਸੰਗ ਜੀ ਜਿਸ ਧਾਰਨਾ ਨਾਲ ਕਿਸੇ ਦਾ ਜੀਵਨ ਨਾ ਬਣੇ ਉਹ ਧਾਰਨਾ ਵੀ ਕੱਚੀ, ਪਰ ਇਹ ਜਿਹੜੇ ਇੱਕ ਮਹੀਨੇ ਵਿੱਚ ਹਜ਼ਾਰਾਂ ਪ੍ਰਾਣੀ ਆਪ ਜੀ ਮੈਗਜ਼ੀਨ ਵੀ ਪੜ੍ਹੋ ਵੇਖੋ ਦੇ ਵਿੱਚ ਇਕੱਲੇ ਇਕੱਲੇ ਪਿੰਡ ਦਾ ਨਾਂ ਲਿਖਿਆ ਹੁੰਦਾ, ਪਿੰਡ ਦਾ ਪਿੱਛੇ ਲਿਖਿਆ ਹੁੰਦਾ ਵੀ ਇਸ ਸ਼ਹਿਰ ਵਿੱਚ ਇਸ ਪਿੰਡ ਵਿੱਚ 400 ਨੇ ਅੰਮ੍ਰਿਤ ਛਕਿਆ, ਇਸ ਪਿੰਡ 'ਚ 500 ਨੇ ਛਕਿਆ, ਇਸ ਸ਼ਹਿਰ ਵਿੱਚ 1500 ਨੇ ਛਕਿਆ। ਇੱਕ ਮਹੀਨੇ ਵਿੱਚ 9-9 ਹਜ਼ਾਰ 10-10 ਹਜ਼ਾਰ ਪ੍ਰਾਣੀ ਵੀ ਅੰਮ੍ਰਿਤ ਛਕਦੇ ਇੱਕ ਮਹੀਨੇ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆ ਪਿੱਛੇ ਮਾਰਚ ਸਮਾਗਮ ਹੋਇਆ ਸੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਇੱਕੋ ਸਮਾਗਮ ਦੇ ਵਿੱਚ ਉੱਥੇ 11.5 ਹਜ਼ਾਰ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਸੀ। ਧਿਆਨ ਦਿਓ ਪਿਆਰਿਓ ਇਹ ਅੱਜ ਜਿੰਨਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ
ਜਿੰਨੇ ਜੁੜ ਰਹੇ ਨੇ ਉਹ ਗੁਰੂ ਗ੍ਰੰਥ ਸਾਹਿਬਾਂ ਨਾਲ ਜੁੜਦੇ ਨੇ, ਤੇ ਗੁਰੂ ਸਾਡਾ ਪੱਕਾ ਹੈ। ਖਿਮਾ ਕਰਨਾ ਧਿਆਨ ਦਿਓ ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ 13 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਸਿੱਧੀਆਂ ਹੀ ਧਾਰਨਾ ਪੜ੍ਹਦੇ ਸੀ। ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਤੇ ਜਿਹੜੇ ਕਹਿੰਦੇ ਆ ਕੱਚੀਆਂ ਧਾਰਨਾ, ਸੰਤ ਬਾਬਾ ਜਰਨੈਲ ਸਿੰਘ ਦੀਆਂ ਕੈਸਟਾਂ 'ਚ ਕਹਿੰਦੇ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਦੱਸੋ ਕਿਹੜੀ ਬਾਣੀ ਦੀ ਮੰਗਦੀ ਹੈ? ਇਸ ਹਿਸਾਬ ਨਾਲ ਤੇ ਫਿਰ ਉਹ ਵੀ ਕੱਚੇ ਹੋ ਗਏ, ਸੰਤ ਬਾਬਾ ਈਸ਼ਰ ਸਿੰਘ ਵੀ ਕੱਚੇ, ਬਾਬਾ ਆਨੰਦ ਸਿੰਘ ਪੜ੍ਹਦੇ ਸੀ ਉਹ ਵੀ ਕੱਚੇ, ਬਸ ਫਿਰ ਤੇ ਤੁਸੀਂ ਵੀ ਰਹਿ ਗਏ ਪੱਕੇ ਆਖੋ
ਸਤਨਾਮ।
ਸੰਤ ਬਾਬਾ ਜਰਨੈਲ ਸੋਹਣੀ ਪੜ੍ਹਦੇ ਹੁੰਦੇ ਸੀ ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਇਹ ਵੀ ਬਾਣੀ ਦੀ ਪੰਗਤੀ ਦੀ ਵਿਆਖਿਆ ਹੈ। ਕਹਿਣ ਦਾ ਭਾਵ ਇਹ ਆ ਵੀ ਸਮਝਾਉਣ ਦਾ ਢੰਗ ਹੈ, ਸਿਰ ਜਾਵੇ ਤਾਂ ਜਾਵੇ ਇਹ ਉਹਨਾਂ ਨੇ ਆਮ ਪੜਾਉਂਦੇ ਸੀ, ਇਹ ਤੇ ਢੰਗ ਹੈ ਲੱਖਾਂ ਨੂੰ ਅੰਮ੍ਰਿਤ ਛਕਾਇਆ। ਇਸ ਕਰਕੇ ਭਾਈ ਇਹ ਜਿਹੜੀ ਧਾਰਨਾ ਨਾ ਇਹ ਤੇ ਇੱਕ ਜ਼ਰੀਆ ਹੈ ਜੋੜਨ ਦਾ, ਗੱਲ ਉਹੀ ਆ ਹੁਣ ਬਾਣੀ ਦੀ ਪੰਗਤੀ ਆ ਤਖਤਾਂ ਤੇ ਵੀ ਕਥਾ ਤੇ ਹੁੰਦੀ ਆ ਤਖਤਾਂ ਤੇ, ਤਖਤ ਉੱਤੇ ਕਥਾ ਕਰਦਾ ਕਥਾ ਵਾਚਕ, ਧਿਆਨ ਦਿਓ ਕਥਾ ਵਾਚਕ ਕੀ ਕਹਿੰਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪੰਗਤੀ ਇਹੀ ਹੈ ਨਾ, ਫਿਰ ਉਹਨੇ ਅਰਥ ਕਰਨੇ ਨੇ ਵੀ ਸਾਧ ਸੰਗਤ ਜੀ ਆਪਣੇ ਆਪ ਨੂੰ ਇਹ ਸਮਝਿਆ ਕਰੋ ਵੀ ਮੈਂ ਸਾਰਿਆਂ ਤੋਂ ਮਾੜਾ, ਬਾਕੀ ਸਾਰੇ ਮੇਰੇ ਤੋਂ ਚੰਗੇ ਨੇ। ਇਸੇ ਨੂੰ ਆਪਾਂ ਗਾਤਾ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰੇ ਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਉਹ ਕਹਿਣਗੇ ਜਿਹੜਾ ਅਸੀਂ ਕਿਹਾ ਹੈ ਇਹ ਤਾਂ ਠੀਕ ਹੈ, ਜਿਹੜਾ ਇਹ ਗਾਤਾ ਕਹਿੰਦੇ ਹੁਣ ਕੱਚਾ ਹੋ ਗਿਆ। ਆਖੋ ਸਤਨਾਮ। ਜਦੋਂ ਅਸੀਂ ਬਾਣੀ ਦੀ ਵਿਆਖਿਆ ਕਰਾਂਗੇ ਨਾ, ਆਪਣੇ ਕੋਲੋਂ ਸ਼ਬਦਾਵਲੀ ਵਰਤਣੀ ਪੈਂਦੀ, ਆਪਣੇ ਕੋਲੋਂ ਦੱਸਣਾ ਪਏਗਾ ਵੀ ਬਾਣੀ ਆਹ ਕਹਿੰਦੀ ਆ, ਗੱਲ ਉਹੀ ਆ। ਪਰ ਸਾਡੇ ਕਈ ਇਹੋ ਜਿਹੇ ਨੇ ਜਿਨ੍ਹਾਂ ਨੇ ਵਿੱਚੇ ਵਿੱਚ ਵਹਿਮ ਪਾਤਾ, ਕਹਿੰਦੇ ਇਹ ਖਰਾਬ ਹੋ ਜਾਂਦਾ ਕੰਮ। ਪਰ ਉਹ ਧਾਰਨਾ ਕੱਚੀ ਹੈ ਜਿਹੜੀ ਸਰੀਰ ਨਾਲ ਜੋੜੇ, ਉਹ ਧਾਰਨਾ ਕੱਚੀ ਹੈ ਜਿਹੜੀ ਗੁਰੂ ਦੇ ਸਿਧਾਂਤ ਨਾਲੋਂ ਤੋੜੇ, ਉਹ ਧਾਰਨਾ ਕੱਚੀ ਹੈ ਜਿਹੜੀ ਸਾਨੂੰ ਖੰਡੇ ਬਾਟੇ ਤੇ ਅੰਮ੍ਰਿਤ ਤੋਂ ਦੂਰ ਕਰੇ। ਇਸ ਕਰਕੇ ਆਓ ਸਾਰੇ ਪੜਿਆ ਕਰੋ, ਇਹ ਸਾਰੇ ਰਲ ਕੇ ਬੋਲਦੇ ਨੇ। ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਨੇ ਆਖਣਾ, ਖੇਤਾਂ ਚ ਜ਼ਿਮੀਦਾਰ ਕੰਮ ਕਰਦੇ ਹੋਣੇ, ਉਹਨਾਂ ਨੇ ਗੀਤ ਗਾਉਣੇ, ਬਾਬਾ ਅਤਰ ਸਿੰਘ ਜੀ ਹੁਣਾਂ ਨੇ ਕੋਲ ਜਾ ਕੇ ਕਹਿਣਾ, ਉਹ ਜ਼ਿਮੀਦਾਰੋ ਆ ਗੀਤ ਨਾ ਗਾਇਆ ਕਰੋ, ਇੰਜ ਸਿੱਧੀਆਂ ਧਾਰਨਾ ਪੜਿਆ ਕਰੋ। ਗੀਤ ਗੁਰਾਂ ਦੇ ਗਾਈਏ, ਰੱਬ ਦੇ ਗੀਤ ਗਾਈਏ, ਜਿਵੇਂ ਮਰਜ਼ੀ ਗਾਈਏ। ਆਓ ਸਾਰੇ ਬੋਲਿਆ ਕਰੋ ਤਿੰਨੇ ਹਿੱਸਿਆਂ ਚ। ਕੱਲ ਨੂੰ ਜਿਹੜੇ ਅਮਰ ਛਕਣਗੇ ਉਹ ਪੱਕੇ ਗੁਰੂ ਨਾਲ ਜੁੜਨਗੇ, ਕਿਸੇ ਨੇ ਮੇਰੇ ਨਾਲ ਥੋੜਾ ਜੁੜਨਾ, ਅਸੀਂ ਤੇ ਆਪਣਾ ਸਮਾਗਮ ਕੀਤਾ ਤੇ ਚਲੇ ਜਾਣਾ ਵਾਪਸ। ਜਿਨ੍ਹਾਂ ਨੇ ਅਮਰ ਛਕਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਬਣਨਗੇ। ਆਓ ਪਿਆਰਿਓ ਸਾਰੇ ਬੋਲਿਆ ਕਰੋ।
ਹੁਣ ਤਾਂ ਸਾਰੇ ਅੰਤ ਪਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਹੁਣ ਤਾਂ ਸਾਰੇ ਅੰਤ ਪਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਹੁਣ ਤਾਂ ਸਾਰੇ ਅੰਤ ਪਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ।
ਪਿਆਰਿਓ ਗੁਣਾਂ ਦੀ ਸਾਂਝ ਪਾਉਣੀ ਹੈ। ਜਿੱਥੇ ਵੀ ਕੋਈ ਰੱਬ ਦਾ ਪਿਆਰਾ ਮਿਲ ਜਾਏ ਉਹਦੇ ਤੋਂ ਗੁਣ ਲਓ, ਨਹੀਂ ਤੇ ਇੱਦਾਂ ਹੀ ਲੰਘ ਜਾਣੀ ਸਾਰੀ ਜ਼ਿੰਦਗੀ, ਗੋਸ਼ਟੀਆਂ ਕਰਦੇ ਹੀ ਨਾ ਲੰਘ ਜਾਏ ਸਮਾਂ ਸਾਡਾ। ਸਾਧ ਸੰਗਤ ਜੀ, ਜਿੱਥੇ ਕੋਈ ਰੱਬ ਦਾ ਪਿਆਰਾ ਮਿਲੇ ਉਹਦੇ ਤੋਂ ਗੁਣ ਲੈ ਕੇ ਤੇ ਆਪ ਖੁਦ ਅੱਗੇ ਤੁਰਨਾ, ਉਹ ਰਾਹ ਦੱਸਣਗੇ ਜਿਹੜੇ ਖੁਦ ਇਸ ਰਾਹ ਉੱਤੇ ਤੁਰ ਰਹੇ ਨੇ। ਗੁਰਮੁਖਾਂ ਤੋਂ ਸਿੱਖਿਆ ਲੈਣੀ, ਗੁਰਮੁਖਾਂ ਤੋਂ ਜੀਵਨ ਜਾਚ ਲੈਣੀ, ਗੁਰਮੁਖਾਂ ਤੋਂ ਸੇਧ ਲੈਣੀ, ਫਿਰ ਆਪਣਾ ਜੀਵਨ ਬਣਾਉਣਾ, ਫਿਰ ਮਿਹਨਤ ਕਰਨੀ ਤੇ ਸਾਧ ਸੰਗਤ ਜੁੜਨਾ ਅਸੀਂ ਸਾਰਿਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਹੀ ਹੈ, ਜਿਨ੍ਹਾਂ ਦੇ ਲੜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਾ ਕੇ ਗਏ ਨੇ। ਸਾਡੀ ਕੌਮ ਜੇ ਕਿਤੇ ਫਿਰਕਿਆਂ ਵਿੱਚ ਜੋ ਅੱਜ ਸੰਪਰਦਾਵਾਂ ਵਿੱਚ ਵੰਡੀ ਹੋਈ ਆ, ਜੇ ਸਾਰੇ ਇੱਕ ਹੋ ਜਾਣ ਫਿਰ ਸਾਡੀ ਚੜ੍ਹਦੀ ਕਲਾ, ਪਰ ਵੰਡੇ ਹੋਏ ਆ, ਫੁੱਟ ਪਈ ਹੋਈ ਆਪਸ ਵਿੱਚ। ਬਾਪੂ ਤੇ ਹੈ ਜ਼ਮੀਨ, ਇੱਕੋ ਪਿਤਾ ਦੇ ਪੰਜ ਚਾਰ ਪੁੱਤਰ ਨੇ ਤੇ ਚਾਰ ਪੰਜ 20 ਕਿੱਲੇ ਜ਼ਮੀਨ ਆ, ਤੇ ਹੁਣ ਪੰਜ ਪੰਜ ਕਿੱਲੇ ਆਈ, ਜੇ ਇਕੱਠੀ ਹੋ ਜਾਏ ਤੇ 20 ਕਿੱਲੇ ਬਣ ਜਾਏਗੀ, ਹੱਥ ਜੁੜ ਜਾਏਗਾ, ਇੱਕ ਮੁੱਠੀ ਬਣ ਜਾਏਗੀ, ਉਹਦੀ ਤਾਕਤ ਬਣ ਜਾਏਗੀ, ਇਕੱਲੀ ਇਕੱਲੀ ਉਂਗਲ ਦੀ ਤਾਕਤ ਨਹੀਂ ਕੋਈ। ਸੰਪਰਦਾਵਾਂ ਵਿੱਚ ਵੰਡੀ ਹੋਈ ਹੈ ਕੌਮ ਤੇ ਸਾਡੀ ਬੜੀ ਬਲਵਾਨ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਆਪਸ ਵਿੱਚ ਵੰਡੇ ਹੋਏ ਹਾਂ, ਫੁੱਟ ਪਈ ਹੋਈ ਹੈ, ਗੋਡੇ ਜੋੜ ਕੇ ਬੈਠੇ ਤੇ ਹੈਗਾ ਨੇੜੇ ਨੇੜੇ, ਇੱਕ ਨੂੰ ਪੁੱਛ ਲਓ ਉਹਦੀ ਵਿਚਾਰਧਾਰਾ ਕੁਝ ਹੋਰ ਕਹਿੰਦੀ ਹੈ, ਦੂਜਾ ਕੁਝ ਹੋਰ ਬੋਲਦਾ, ਤੀਜਾ ਹੋਰ ਕੁਝ ਕਹੂ, ਇਹ ਕਹੂਗਾ ਪੰਜ ਬਾਣੀਆਂ ਪੜ੍ਹ ਲਓ, ਦੂਜਾ ਕਹਿੰਦਾ ਨਹੀਂ ਤਿੰਨ ਹੀ ਠੀਕ ਨੇ, ਉਦੋਂ ਅਗਲੇ ਨੂੰ ਪੁੱਛ ਲਓ ਉਹ ਕਹਿੰਦਾ ਭੋਗ ਲਵਾਓ ਕਹੋ, ਦੂਜਾ ਕਹਿੰਦਾ ਨਹੀਂ ਪ੍ਰਵਾਨ ਹੋਣਾ ਹੀ ਠੀਕ ਹੈ, ਉਦੋਂ ਅਗਲੇ ਨੂੰ ਪੁੱਛ ਲਓ ਤੂੰ ਦੱਸ ਕੀ ਕਹਿੰਦਾ, ਅਰਦਾਸ ਇੰਜ ਹੋਣੀ ਚਾਹੀਦੀ, ਦੂਜਾ ਕਹਿੰਦਾ ਨਹੀਂ ਇੰਜ ਅਰਦਾਸ ਹੋਣੀ ਚਾਹੀਦੀ। ਭਾਵ ਕਹਿਣ ਦਾ ਨਾਂ ਸਾਡੀ ਅਰਦਾਸ ਇੱਕ ਆ, ਨਾਂ ਸਾਡਾ ਨਿਤਨੇਮ ਇੱਕ ਆ, ਤੇ ਮਹਾਰਾਜ ਤੇ ਗੱਲ ਹੀ ਇੱਕ ਤੋਂ ਸ਼ੁਰੂ ਕੀਤੀ ਸੀ, ਇੱਕ ਓਅੰਕਾਰ, ਦੂਜੀ ਤੇ ਗੱਲ ਹੀ ਨਹੀਂ ਸੀ। ਤੇ ਸਿੱਖ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ, ਤੇ ਬਾਕੀ ਮਹਾਰਾਜ ਨੇ ਗੁਰਬਾਣੀ ਨੇ ਤੇ ਸਾਨੂੰ ਸੇਧ ਦੇਣੀ ਹੈ, ਤੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਦਾ, ਦੀਦਾਰ ਖਾਲਸੇ ਦਾ ਕਰਨਾ ਤੇ ਸਤਸੰਗ ਪਰਚਾ ਸ਼ਬਦ ਦਾ ਰੱਖਣਾ, ਤੇ ਪੁਜਾਰੀ ਅਸੀਂ ਸਿਰਫ ਇੱਕ ਦੇ ਬਣਨਾ, ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਸ਼ਬਦ ਤੋਂ ਬਿਨਾਂ ਗਿਆਨ ਨਹੀਂ, ਘਰ ਘਰ ਹੋਏ ਵਹੇਂਗੇ ਰਾਮਾ ਵੀ, ਇਹ ਵੀ ਬਹੁਤ ਨੇ, ਐਸੇ ਵੀ ਬਹੁਤ ਨੇ ਘਰ ਘਰ ਗੁਰੂ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਹੁਕਮ ਹੈ ਸਿੱਖ ਨੇ ਉਹਦੇ ਤੇ ਪਹਿਰਾ ਦੇਣਾ, ਕਿਉਂਕਿ ਦਰ ਦਰ ਤੇ ਫਿਰ ਕੇ ਕੋਈ ਗੱਲ ਨਹੀਂ ਬਣਨੀ, ਥਾਂ ਥਾਂ ਤੇ ਭਟਕ ਕੇ ਨਹੀਂ ਗੱਲ ਬਣੇਗੀ। ਜੈਸੇ ਬਛਰਾ ਬਿਛਰ ਪਰਿਆਨ ਗਾਏ, ਥਨ ਦੁਗਧ ਨਾ ਪਾਨ ਕਰੇ, ਮਾਰਤ ਹੈ ਲਾਤ ਕੀ। ਬੱਚਾ ਆਪਣੀ ਮਾਂ ਦੇ ਗਾਂ ਦੇ ਥਨਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਥੱਲੇ ਜਾਏਗਾ, ਫਿਰ ਲੱਤਾਂ ਹੀ ਪੈਣਗੀਆਂ, ਉੱਥੇ ਦੁੱਧ ਥੋੜਾ ਮਿਲਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੋਰ ਥਾਂ ਜਾਏਗਾ ਲੱਤਾਂ ਹੀ ਪੈਣਗੀਆਂ, ਦੁੱਧ ਨਹੀਂ ਮਿਲੇਗਾ ਉੱਥੋਂ, ਲੱਤਾਂ ਹੀ ਪੈਣਗੀਆਂ। ਥੋੜਾ ਚਿਰ ਵਾਸਤੇ ਲੱਗ ਸਕਦਾ ਥੋੜਾ ਬਹੁਤ, ਪਰ ਨਹੀਂ, ਜੋ ਪਿਆਰ ਸਾਨੂੰ ਸਤਿਗੁਰਾਂ ਨੇ ਕਰਨਾ ਉਹ ਬਖਸ਼ਿਸ਼ ਕਿਤੋਂ ਹੋਰ ਪ੍ਰਾਪਤ ਨਹੀਂ ਹੋ ਸਕਦੀ। ਜੈਸੇ ਬਛਰਾ ਬਿਛਰ ਪਰਿਆਨ ਗਾਏ ਥਨ, ਆਪੋ ਆਪਣੇ ਧਰਮਾਂ 'ਚ ਪਰਪੱਕ ਹੋਣਾ ਚਾਹੀਦਾ। ਹਿੰਦੂ ਆ ਉਹ ਪੂਰਾ ਆਪਣੇ ਧਰਮ ਤੇ ਪਹਿਰਾ ਦੇਵੇ, ਜੋ ਧਰਮ ਕਹਿੰਦਾ ਉਹਦੇ ਮੁਤਾਬਕ ਚੱਲੇ। ਇਸਲਾਮ ਧਰਮ ਵਿੱਚ ਜਨਮ ਹੋਇਆ, ਮੁਸਲਮਾਨ ਹੋ ਤੇ ਪੱਕੇ ਮੁਸਲਮਾਨ ਬਣੋ, ਈਸਾਈ ਹੋ ਤੇ ਪੱਕੇ ਬਣੋ, ਜੇ ਸਿੱਖ ਹੋ ਤੇ ਫਿਰ ਪੱਕੇ ਬਣੋ, ਫਿਰ ਨਹੀਂ। ਆਪਣੇ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ, ਕਿਉਂਕਿ ਧਰਮ ਤੇ ਕੋਈ ਵੀ ਨਫ਼ਰਤ ਨਹੀਂ ਸਿਖਾਉਂਦਾ, ਕੋਈ ਧਰਮ ਵੀ ਸਾਨੂੰ ਸਾਧ ਸੰਗ ਵੈਰ ਵਿਰੋਧ ਨਹੀਂ ਸਿਖਾਉਂਦਾ। ਅਸੀਂ ਕਹਿ ਦਿੰਦੇ ਹਾਂ ਵੀ ਔਰੰਗਜ਼ੇਬ ਮੁਸਲਮਾਨ, ਨਹੀਂ, ਔਰੰਗਜ਼ੇਬ ਮੁਸਲਮਾਨ ਨਹੀਂ ਸੀ, ਜਿਹਨੇ ਫਤਿਹਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ, ਵਜੀਦਾ ਵਜੀਦ ਖਾਂ ਸੂਬਾ ਸਰਹੰਦ, ਉਹ ਮੁਸਲਮਾਨ ਸੀ? ਨਹੀਂ, ਉਹ ਵੀ ਮੁਸਲਮਾਨ ਨਹੀਂ ਸੀ। ਉਹ ਕੌਣ ਸਨ? ਉਹ ਤੇ ਮੁਸਲਮਾਨ ਹੈ ਹੀ ਨਹੀਂ ਸੀ, ਉਹਨਾਂ ਦਾ ਤੇ ਕੋਈ ਧਰਮ ਦੀਨ ਧਰਮ ਹੈ ਹੀ ਨਹੀਂ ਸੀ, ਉਹ ਤੇ ਅਧਰਮੀ ਸੀ। ਤੇ ਜੇ ਹੁਣ ਸਿੱਖਾਂ ਦੇ ਵਿੱਚ ਕੋਈ ਮਾੜਾ ਪੈਦਾ ਹੋ ਰਿਹਾ, ਕੀ ਕਹਾਂ ਮੈਂ ਸਿੱਖ ਨਹੀਂ? ਉਹਨੇ ਵੀ ਉਹਦਾ ਵੀ ਕੋਈ ਧਰਮ ਨਹੀਂ, ਸਿੱਖ ਧਰਮ ਨੂੰ ਤੇ ਅਪਣਾਇਆ ਹੀ ਨਹੀਂ ਉਹਨੇ। ਇਸਲਾਮ ਧਰਮ ਅਪਣਾਇਆ ਹੁੰਦਾ ਔਰੰਗਜ਼ੇਬ ਬਾਦਸ਼ਾਹ ਨੇ, ਉਹ ਇਹ ਕੁਛ ਨਾ ਕਰਦਾ ਜੋ ਉਹਨੇ ਕੀਤਾ। ਜੇ ਇਸਲਾਮ ਧਰਮ ਦੇ ਵਿੱਚ ਹੁੰਦਾ ਵਜੀਦਾ, ਤੇ ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਾ ਕਰਾਉਂਦਾ। ਵਜੀਦੇ ਦਾ ਤੇ ਕੋਈ ਧਰਮ ਹੀ ਨਹੀਂ ਸੀ, ਔਰੰਗਜ਼ੇਬ ਬਾਦਸ਼ਾਹ ਦਾ ਤੇ ਕੋਈ ਧਰਮ ਹੀ ਨਹੀਂ ਸੀ, ਚੰਦੂ ਦਾ ਤੇ ਕੋਈ ਧਰਮ ਹੀ ਨਹੀਂ ਸੀ, ਇਹਨਾਂ ਦਾ ਤੇ ਧਰਮ ਦੀਨ ਧਰਮ ਹੈ ਹੀ ਨਹੀਂ ਸੀ। ਸਤਸੰਗ ਜੀ, ਜੇ ਸਾਡੇ ਵਿੱਚ ਸਿੱਖਾਂ ਦੇ ਕਿਰਦਾਰ ਪੈਦਾ ਹੋ ਜਾਣ ਤੇ ਉਹਨਾਂ ਦਾ ਕੀ ਧਰਮ ਹੈ? ਇਹ ਜੇ ਇਸਲਾਮ ਧਰਮ ਵਿੱਚ ਹੁੰਦੇ, ਜੇ ਪੱਕਾ ਮੁਸਲਮਾਨ ਇਹ ਕੁਛ ਨਹੀਂ ਕਰਦਾ, ਜੇ ਪੱਕਾ ਹੋ, ਜੇ ਧਰਮ ਦੇ ਅਸੂਲਾਂ ਤੇ ਪਹਿਰਾ ਦੇਏਗਾ ਤੇ ਉਹ ਇਹ ਕੁਛ ਕਰੇਗਾ ਹੀ ਨਹੀਂ, ਨਿੱਕੇ ਨਿੱਕੇ ਬੱਚਿਆਂ ਨੂੰ ਥੋੜਾ ਸ਼ਹੀਦ ਕਰਾਉਂਦਾ? ਉਹ ਧਰਮੀ ਨਹੀਂ ਸਨ ਬੰਦੇ। ਧਿਆਨ ਦਿਓ, ਕੋਈ ਵੀ ਧਰਮ ਵੈਰ ਵਿਰੋਧ ਨਹੀਂ ਸਿਖਾਉਂਦਾ, ਆਪੋ ਆਪਣੇ ਧਰਮਾਂ 'ਚ ਪਰਪੱਕ ਹੋਣਾ ਚਾਹੀਦਾ। ਤੇ ਜੇ ਆਪਣੇ ਧਰਮ ਨੂੰ ਛੱਡ ਕੇ ਦਰ ਦਰ ਤੇ ਭਟਕਦਾ ਫਿਰਦਾ, ਫਿਰ ਤੇ ਭਟਕਣਾ ਹੀ ਪੈਣਾ। ਜੋ ਕੂਕਰ ਦਰ ਦਰ ਫਿਰੈ ਦੁਰ ਦੁਰ ਕਹੇ ਸਭ ਕੋਏ, ਇੱਕ ਦਰ ਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਏ। ਇੱਕ ਤੇ ਬਣਨਾ ਚਾਹੀਦਾ। ਸਤਿਕਾਰ ਗੁਰੂ ਘਰ ਵਿੱਚ ਸਾਰਿਆਂ ਦਾ ਹੀ ਹੈ, ਸਤਿਕਾਰ ਸਭ ਦਾ, ਬਣੋ ਇੱਕ ਦੇ। ਤੇ ਜੇ ਇੱਕ ਦੇ ਬਣਾਂਗੇ, ਇੱਕ ਦੇ ਬਚਨਾਂ ਤੇ ਪਹਿਰਾ ਦੇਵਾਂਗੇ, ਸਤਿਕਾਰ ਹੋਏਗਾ। ਇੱਕ ਦਾ ਹੀ ਬਣਿਆ ਸੀ ਭਾਈ ਮਰਦਾਨਾ, ਗੁਰੂ ਨਾਨਕ ਸਾਹਿਬ ਦੇ ਨਾਲ ਤੁਰਿਆ, ਭਾਵੇਂ ਕਿ ਭੁੱਖੇ ਵੀ ਰਹਿਣਾ ਪਿਆ, ਬੜੇ ਦੁੱਖ ਝੱਲੇ ਭਾਈ ਮਰਦਾਨੇ। ਕਈ ਵਾਰੀ ਮੈਂ ਭਾਈ ਮਰਦਾਨੇ ਦੇ ਜੀਵਨ ਵੱਲ ਵੇਖਦਾ ਤੇ ਹੈਰਾਨ ਹੋਈਦਾ। ਅਸੀਂ ਲੋਕਾਂ ਨੇ, ਪ੍ਰਚਾਰਕ ਲੋਕਾਂ ਨੇ, ਸੰਗਤ ਦਾ ਕਸੂਰ ਨਹੀਂ, ਪ੍ਰਚਾਰਕਾਂ ਨੇ ਭਾਈ ਮਰਦਾਨੇ ਨੂੰ ਕੀ ਕੀ ਬਣਾਤਾ ਵੀ ਉਹ ਭੁੱਖ ਹੀ ਲੱਗੀ ਰਹਿੰਦੀ ਸੀ ਭਾਈ ਮਰਦਾਨੇ ਨੂੰ, ਬਾਰ ਬਾਰ ਭੁੱਖ ਲੱਗਦੀ ਸੀ ਭਾਈ ਮਰਦਾਨੇ ਨੂੰ। ਇਹਦੇ 'ਚ ਕੋਈ ਸ਼ੱਕ ਨਹੀਂ, ਭਾਈ ਮਰਦਾਨੇ ਨੂੰ ਭੁੱਖ ਲੱਗਦੀ ਸੀ, ਪਰ ਵੇਖਣਾ ਪਏਗਾ ਭਾਈ ਮਰਦਾਨੇ ਦੇ ਭੁੱਖ ਦੇ ਵਿੱਚ ਵੀ ਕਿਸੇ ਨਾ ਕਿਸੇ ਦਾ ਭਲਾ ਛੁਪਿਆ ਹੋਇਆ ਹੁੰਦਾ ਸੀ, ਉਹਦੇ ਵਿੱਚ ਵੀ ਭਲਾ ਸੀ। ਜਿੰਨੇ ਤਸੀਹੇ ਸਾਡੀ ਕੌਮ ਨੇ 18ਵੀਂ ਸਦੀ ਵਿੱਚ ਝੱਲੇ ਨੇ ਨਾ, ਦੁੱਖ ਤਕਲੀਫਾਂ, ਜੰਗਲਾਂ 'ਚ ਰਾਤਾਂ ਕੱਟਣੀਆਂ ਸਿੰਘਾਂ ਨੇ, ਅੱਕਾਂ ਦੀਆਂ ਕੁੱਕੜੀਆਂ ਲਾ ਲਾ ਕੇ ਖਾਣੀਆਂ ਸਿੰਘਾਂ ਨੇ, ਕਿੰਨਾ ਦੁੱਖ ਝੱਲਿਆ। ਦਸ ਦਸ ਦਿਨ ਭੁੱਖੇ ਰਹਿਣਾ, ਛੋਲਿਆਂ ਨੂੰ ਬਦਾਮ ਕਹਿਣਾ, ਇਹ ਉਹ ਸਮਾਂ, ਇਹ ਜਿਹੜਾ ਜਿਹੜੀ ਭੀੜ, ਜਿਹੜਾ ਸਮਾਂ ਸਾਡੀ ਕੌਮ ਤੇ 18ਵੀਂ 17ਵੀਂ 18ਵੀਂ ਸਦੀ ਵਿੱਚ ਆਇਆ ਹੈ, ਬਾਅਦ ਵਿੱਚ ਸਾਰੀ ਕੌਮ ਨੂੰ ਝੱਲਣਾ ਪਿਆ। ਸਭ ਤੋਂ ਪਹਿਲਾਂ ਇਹ ਸਾਰੇ ਦੁੱਖ ਭਾਈ ਮਰਦਾਨੇ ਇਕੱਲੇ ਨਹੀਂ ਝੱਲੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੱਖ ਕੌਮ ਵਿੱਚ ਸਭ ਤੋਂ ਵੱਧ ਦੁੱਖ ਜੇ ਝੱਲੇ ਨੇ ਸਭ ਤੋਂ ਪਹਿਲਾਂ, ਤੇ ਉਹ ਭਾਈ ਮਰਦਾਨਾ, ਭਾਈ ਮਰਦਾਨੇ ਦਾ ਨਾਮ ਆਏਗਾ। ਭਾਈ ਮਰਦਾਨੇ, ਭਾਈ ਮਰਦਾਨੇ ਨੇ ਇਕੱਲੇ ਨੇ ਸਭ ਤੋਂ ਪਹਿਲਾਂ ਝੱਲੇ ਨੇ, ਫਿਰ ਸਾਡੀ ਸਾਰੀ ਕੌਮ ਨੂੰ ਵੀ ਝੱਲਣਾ ਪਿਆ। ਘਰੋਂ ਬੇਘਰ ਹੋ ਗਏ, ਜੰਗਲਾਂ 'ਚ ਰਾਤਾਂ ਕੱਟਣੀਆਂ ਪਈਆਂ, ਅੱਕਾਂ ਦੀਆਂ ਕੁੱਕੜੀਆਂ ਖਾ ਖਾ ਗੁਜ਼ਾਰਾ ਕਰਨਾ ਪਿਆ, ਪਾਣੀ ਨਹੀਂ ਨਸੀਬ ਹੋ ਰਿਹਾ, ਪ੍ਰਸ਼ਾਦਾ ਨਾ ਮਿਲਣਾ ਕਈ ਕਈ ਦਿਨ। ਭਾਈ ਮਰਦਾਨੇ ਨੇ ਇਕੱਲੇ ਨੇ ਸਭ ਕੁਝ ਝੱਲਿਆ ਸੀ, ਇਕੱਲੇ ਨੇ ਕਈ ਕਈ ਦਿਨ ਪ੍ਰਸ਼ਾਦਾ ਨਹੀਂ ਸੀ ਮਿਲਦਾ ਭਾਈ ਮਰਦਾਨੇ ਨੂੰ, ਤੇ ਉਹਨੇ ਸਾਡੇ ਵਾਸਤੇ ਪੂਰਨੇ ਵੀ ਪਾਏ। ਸਿੱਖਾ, ਮੈਂ ਗੁਰੂ ਨਾਨਕ ਦਾ ਦਰ ਛੱਡ ਕੇ ਤੁਰ ਪਿਆ ਤੇ ਵੇਖ ਲੈ ਭੇਡੂ ਬਣ ਗਿਆ, ਤੂੰ ਨਾ ਛੱਡੀ। ਜੋ ਮਰਜ਼ੀ ਹੋ ਜਾਏ ਗੁਰੂ ਦਾ ਦੁਆਰਾ ਨਾ ਛੱਡੀ, ਫਿਰ ਬੜੇ ਦੁੱਖ ਝੱਲਣੇ ਪੈਂਦੇ। ਮੈਂ ਗੁਰੂ ਦਾ ਦੁਆਰਾ ਛੱਡਿਆ, ਮੈਨੂੰ ਕੌਡੇ ਨੇ ਫੜ ਲਿਆ, ਤੇਲ ਦੇ ਕੜਾਹੇ 'ਚ ਪਾ ਦੇਣ ਲੱਗਿਆ ਸੀ, ਮੈਂ ਤੇ ਛੱਡਿਆ, ਵੇਖੀ ਕਿਤੇ ਤੂੰ ਨਾ ਛੱਡੀ। ਪ੍ਰੈਕਟੀਕਲ ਕਰਕੇ ਸਮਝਾਉਣ ਵਾਸਤੇ ਇੰਜ ਹੁੰਦੀ ਹੈ ਜੇ ਛੱਡ ਦਈਏ ਗੁਰੂ ਦਾ ਦੁਆਰਾ। ਇਹ ਸਾਡੇ ਵਾਸਤੇ ਭਾਈ ਮਰਦਾਨੇ ਨੇ ਪੂਰਨੇ ਪਾਏ ਨੇ, ਤੇ ਭਾਈ ਮਰਦਾਨੇ ਨੇ ਉਹ ਇਕੱਲੇ ਨੇ ਦੁੱਖ ਝੱਲੇ ਨੇ ਸਾਰੇ ਕਿਸੇ ਸਮੇਂ ਵਿੱਚ। ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ, ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ। ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ, ਇੱਕ ਅੱਲਾ ਤੇ ਦੂਜਾ ਭਗਵਾਨ ਜਾਂਦਾ। ਵੰਡਣ ਲਈ ਗਿਆਨ ਮਨੁੱਖਤਾ ਨੂੰ, ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ। ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ, ਇਹਨਾਂ ਪਿੱਛੇ ਅੱਜ ਸਾਰਾ
ਜਹਾਨ ਜਾਂਦਾ,
ਜਹਾਨ ਜਾਂਦਾ। ਕਿੰਨੇ ਦੁੱਖ ਝੱਲੇ ਭਾਈ ਮਰਦਾਨੇ ਨੇ, ਪਰ ਫਿਰ ਵੀ ਗੁਰੂ ਨਾਨਕ ਦਾ ਦੁਆਰਾ ਨਹੀਂ ਛੱਡਿਆ ਭਾਈ ਮਰਦਾਨੇ, ਨਾਲ ਨਾਲ ਰਿਹਾ ਸਦਾ। ਮਹਾਰਾਜ ਨੇ ਕਈ ਵਾਰੀ ਕਹਿਣਾ, ਮਰਦਾਨਿਆਂ ਛੱਡ ਖਹਿੜਾ ਚਲੇ ਜਾ ਫਿਰ ਤੂੰ, ਮਰਦਾਨੇ ਨੇ ਕਹਿਣਾ ਨਹੀਂ ਮਹਾਰਾਜ, ਮੈਂ ਤੁਹਾਨੂੰ ਛੱਡ ਨਹੀਂ ਸਕਦਾ। ਭਾਈ ਮਰਦਾਨਾ ਉਹ ਮਹਾਨ ਸ਼ਖਸੀਅਤ ਸੀ, ਰਾਗ ਵਿਦਿਆ ਦਾ ਧਨੀ ਸੀ। ਤਾਨ ਸੈਨ ਨੂੰ ਸਾਰੀ ਦੁਨੀਆ ਜਾਣਦੀ ਹੈ, ਮੰਨਦੀ ਹੈ। ਤਾਨ ਸੈਨ ਦੇ ਗੁਰੂ ਦਾ ਗੁਰੂ ਸੀ ਭਾਈ ਮਰਦਾਨਾ। ਤਾਨ ਸੈਨ ਵੀ ਉਹਦਾ ਪੋਤਾ ਚੇਲਾ ਸੀ ਜਿਹਨੂੰ ਦੁਨੀਆ ਮੰਨਦੀ, ਤੇ ਭਾਈ ਮਰਦਾਨਾ ਇੰਨਾ ਧਨੀ ਸੀ ਰਾਗ ਵਿਦਿਆ ਦਾ। ਤੇ ਉਸ ਸਮੇਂ ਜਦੋਂ ਤੁਰੇ ਸੀ ਘਰੋਂ, ਤੇ ਮਾਂ ਨੇ ਆਖਿਆ ਸੀ ਵੀ ਮਰਦਾਨਿਆ, ਮੇਰੇ ਪੁੱਤਰ ਨੂੰ ਭੁੱਖਾ ਨਾ ਰੱਖੀ ਕਦੇ। ਮਰਦਾਨਾ ਕਹਿੰਦਾ, ਮਾਤਾ ਜੀ, ਮਾਤਾ ਤ੍ਰਿਪਤਾ ਜੀ ਨੂੰ ਕੀ ਖਵਾਵਾਂ, ਤੇ ਤੁਹਾਡੇ ਪੁੱਤਰ ਨੂੰ ਇਹ ਤੇ ਖਾਂਦਾ ਹੀ ਕੁਛ ਨਹੀਂ। ਇਹ ਤੇ ਜੇ ਪ੍ਰਸ਼ਾਦਾ ਦੇਣਿਆ ਤਾਂ ਨਹੀਂ ਛਕਣਾ, ਦੁੱਧ ਦੇਣਿਆ ਤਾਂ ਨਹੀਂ ਛਕਣਾ, ਇਹ ਛਕਦੇ ਤੇ ਹੈ ਨਹੀਂ ਕੁਝ, ਮੈਂ ਕੀ ਗਵਾਵਾਂ। ਉਹ ਕਹਿਣ ਮਾਤਾ ਜੀ ਕਹਿਣ ਲੱਗੇ, ਵੇ ਮਰਦਾਨਿਆਂ ਗੱਲ ਸੁਣ, ਮੇਰੇ ਪੁੱਤਰ ਨੂੰ ਕੋਈ ਖੀਰਾਂ ਦੀ ਕੋਈ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗਦੀ, ਇਹਦੀ ਭੁੱਖ ਕੀ ਆ? ਇਹਦੀ ਭੁੱਖ ਆ ਕੀਰਤਨ। ਆ ਤੇਰੇ ਕੋਲ ਰਬਾਬ ਹੈ, ਜਦੋਂ ਮੇਰਾ ਪੁੱਤ ਕਿਹਾ ਕਰੇਗਾ ਮਰਦਾਨਿਆਂ ਰਬਾਬ ਵਜਾ ਤੇ ਤੂੰ ਦੇਰ ਨਾ ਲਾਈ ਆ ਖੁਸਤਨਾ, ਉਸੇ ਸਮੇਂ ਰਬਾਬ ਖੋਲ ਲਿਆ ਕਰੀ ਮਰਦਾਨਿਆਂ, ਦੇਰ ਨਾ ਲਾਈ ਜਦੋਂ ਮੇਰਾ ਪੁੱਤ ਕਵੇ, ਉਸੇ ਸਮੇਂ ਨੂੰ ਇਹਦੀ ਖੁਰਾਕ ਮਿਲਣੀ ਚਾਹੀਦੀ, ਕਿਉਂਕਿ ਇਹਦਾ ਭੋਜਨ ਕੀਰਤਨ ਬਣ ਚੁੱਕਿਆ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਭੁੱਖਾਂ ਮਿਟ ਗਈਆਂ ਸਾਰੀਆਂ। ਨਾਮ ਮੇਰਾ ਆਧਾਰੋ, ਸਾਚਾ ਨਾਮ ਮੇਰਾ ਆਧਾਰੋ, ਕਿਤੇ ਕਿਰਪਾ ਹੋ ਜਾ, ਅਸੀਂ ਵੀ ਕਹੀਏ ਵੀ ਮੈਂ ਬੱਚਿਆਂ ਬਿਨਾਂ ਤੇ ਬਚ ਸਕਦਾ, ਮੈਂ ਮਾਇਆ ਬਿਨਾਂ ਬਚ ਸਕਦਾ, ਜੇ ਸਵੇਰੇ ਘੰਟਾ ਸਿਮਰਨ ਨਾ ਕਰਾਂ ਫਿਰ ਨਹੀਂ ਬਚ ਸਕਦਾ, ਮੇਰਾ ਸੁਭਾਅ ਬਣ ਗਿਆ ਮੈਂ ਇੱਕ ਘੰਟਾ ਸਿਮਰਨ ਨਾ ਕਰਾਂ ਮੇਰਾ ਦਿਨ ਚੰਗਾ ਨਹੀਂ ਲੰਘਦਾ, ਅਸੀਂ ਵੀ ਕਹੀਏ ਕਦੇ, ਜਿਵੇਂ ਤੀਸਰੇ ਪਾਤਸ਼ਾਹ ਕਹਿ ਰਹੇ ਨੇ, ਨਾਮ ਮੇਰਾ ਆਧਾਰ ਹੈ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਨਾਮ ਆਧਾਰ ਬਣ ਜਾਂਦਾ ਫਿਰ ਦੁਨਿਆਵੀ ਭੁੱਖਾਂ ਮੁੱਕ ਜਾਂਦੀਆਂ ਨੇ ਸਾਰੀਆਂ, ਫਿਰ ਦਿਨ ਰਾਤ ਜਪਦੇ ਰਹੀਏ। ਆਓ ਸਾਰੇ ਜਪੋ,
ਵਾਹਿਗੁਰੂ 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 ਵਾਹਿਗੁਰੂ।
ਬੇਨਤੀ ਆ ਸਾਰੇ ਜਪੋ, ਅੱਖਾਂ ਬੰਦ ਕਰਕੇ ਬੈਠੋ, ਚੌਂਕੜੇ ਮਾਰ ਕੇ ਬੋਲੋ
ਵਾਹਿਗੁਰੂ ਵਾਹਿਗੁਰੂ।
ਆਓ ਸਾਰੇ ਅਰਦਾਸ ਕਰੀਏ,
ਵਾਹਿਗੁਰੂ 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 ਵਾਹਿਗੁਰੂ
ਸਾਰੇ ਬੋਲੋ
ਵਾਹਿਗੁਰੂ 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 ਵਾਹਿਗੁਰੂ।
ਇਸੇ ਗੁਰਮੰਤਰ ਤੇ ਜ਼ੋਰ ਦਿੱਤਾ ਜਾਂਦਾ, ਇਸੇ ਦੀ ਕਮਾਈ ਕਰਨੀ। ਕੱਲ ਆਪਾਂ ਸੁਣਿਆ ਸੀ ਬਾਬਾ ਦੀਪ ਸਿੰਘ 80 ਸਾਲ ਦੀ ਉਮਰ ਵਿੱਚ ਵੀ ਦੁਸ਼ਮਣਾਂ ਦੇ ਆਹੂ ਲਾ ਰਹੇ ਨੇ, ਉਹਨਾਂ ਵਿੱਚ ਇਹ ਤਾਕਤ ਕਿੱਥੋਂ ਆ ਗਈ? ਸੀਸ ਧੜ ਤੋਂ ਜੁਦਾ ਹੋ ਗਿਆ ਫਿਰ ਵੀ ਲੜਨਾ, ਇਹ ਸਾਰੀਆਂ ਬਰਕਤਾਂ ਸਿਮਰਨ ਦੀਆਂ ਹੀ ਨੇ। ਬੰਦ ਬੰਦ ਕਟਾ ਲੈਣੇ ਸੌਖੇ ਨਹੀਂ, ਇਹ ਬਰਕਤ ਸਿਮਰਨ। ਕੋਪਰ ਲੁਹਾ ਲੈਣੇ ਕੋਈ ਸੌਖੇ ਨਹੀਂ, ਇਹ ਸਿਮਰਨ ਦੀ ਬਰਕਤ ਆ ਸਾਰੀ। ਤੇ ਜਿੰਨੀ ਵੀ ਸੰਗਤ ਬੈਠੀ ਆ, ਇਹ ਸੁਭਾਅ ਆਪਾਂ ਬਣਾਈਏ, ਜਿਹੜੇ ਅੰਮ੍ਰਿਤਧਾਰੀ ਨੇ ਉਹ ਭਾਈ ਸੁਭਾਅ ਬਣਾਓ ਵੀ ਸਵੇਰੇ ਉੱਠ ਕੇ ਜਿਹੜੇ ਸਿਮਰਨ ਕਰਦੇ ਨੇ ਧੰਨ ਭਾਗ, ਜਿਹੜੇ ਨਹੀਂ ਕਰਦੇ ਉਹ 10 ਮਿੰਟ ਤੋਂ ਜ਼ਰੂਰ ਸ਼ੁਰੂ ਕਰੋ। ਸਵਾਸ ਅੰਦਰ ਜਾਵੇ ਵਾਹੇ, ਬਾਹਰ ਆਵੇ ਗੁਰੂ, ਵਾਹਿਗੁਰੂ ਵਾਹਿਗੁਰੂ।
ਸੁਭਾਅ ਬਣਾਈਏ। ਪਹਿਲੇ ਮਹੀਨੇ 10 ਮਿੰਟ ਕਰੋ, ਅਗਲੇ ਮਹੀਨੇ 10 ਵਧਾ ਦਿਓ, 20 ਮਿੰਟ ਅਗਲੇ ਮਹੀਨੇ ਹੋਰ 10 ਵਧਾ ਦਿਓ, 10 ਤੋਂ ਸ਼ੁਰੂ ਕਰ ਲਓ 10 ਮਿੰਟ। ਤਿੰਨਾਂ ਮਹੀਨਿਆਂ 'ਚ ਅੱਧਾ ਘੰਟਾ ਬਣ ਗਿਆ, 6 ਮਹੀਨਿਆਂ 'ਚ 1 ਘੰਟੇ ਦਾ ਸੁਭਾਅ ਬਣ ਜਾਏਗਾ। 1 ਘੰਟਾ ਜਿਹੜਾ ਰੋਜ਼ ਸਿਮਰਨ ਕਰੇ, ਫਿਰ ਆਪਣੇ ਆਪ ਮਹਾਰਾਜ ਨੂੰ ਤਾਕਤ ਬਖਸ਼ਣੀ ਹੈ ਵਿਕਾਰਾਂ ਨਾਲ ਲੜਨ ਦੀ। ਇਹਦੇ ਵਿੱਚ ਪਾਵਰ, ਸਿਮਰਨ ਵਿੱਚ ਹੀ ਸ਼ਕਤੀ ਸਾਰੀ ਸਾਧ ਸੰਗਤ। ਇਸ ਕਰਕੇ ਇਹ ਸਿਮਰਨ ਬੜਾ ਜ਼ਰੂਰੀ ਹੈ, ਤੇ ਨਾਮ ਜਿਨ੍ਹਾਂ ਦਾ ਆਧਾਰ ਬਣ ਜਾਏ, ਜਿਨ੍ਹਾਂ ਨੂੰ ਸੁਭਾਅ ਪੈ ਜਾਏ, ਜਿਨ੍ਹਾਂ ਨੂੰ ਸ਼ੌਂਕ ਹੋਵੇ, ਉਹ ਫਿਰ ਹੌਲੀ ਹੌਲੀ ਇੱਦਾਂ ਰੋਜ਼ ਸਿਮਰਨ ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ, ਕਦੇ ਨਾ ਕਦੇ, ਕਦੇ ਨਾ ਕਦੇ ਫਿਰ ਅਸਲੀ ਟਿਕਾਣਾ ਮਿਲ ਹੀ ਜਾਂਦਾ, ਕਦੇ ਨਾ ਕਦੇ ਕਿਰਪਾ ਹੋ ਹੀ ਜਾਂਦੀ ਹੈ। ਇਸ ਕਰਕੇ ਰੋਜ਼ ਦਾ ਸੁਭਾਅ ਬਣਾਈਏ, ਅਸੀਂ 5-10 ਮਿੰਟ ਰੋਜ਼ ਜਪੀਏ, ਫਿਰ ਮਿਹਰ ਹੋਏਗੀ ਮਹਾਰਾਜ ਦੀ। ਤੇ ਮਾਤਾ ਜੀ ਨੇ ਆਖਿਆ ਸੀ, ਤ੍ਰਿਪਤਾ ਜੀ ਨੇ ਮਰਦਾਨਿਆ, ਮੇਰੇ ਪੁੱਤਰ ਨੂੰ ਕਦੇ ਭੁੱਖਾ ਨਾ ਰੱਖੀ, ਜਦੋਂ ਕਿਹਾ ਕਰੇ ਰਬਾਬ ਵਜਾਇਆ ਕਰੀ, ਫਿਰ ਕਿਹੜੀ ਥਾਂ ਜਿੱਥੇ ਗੁਰੂ ਨਾਨਕ ਦੀ ਰਬਾਬ ਨਹੀਂ ਵੱਜੀ। ਭਾਈ ਮਰਦਾਨੇ ਨੇ ਰਬਾਬ ਨਹੀਂ ਵਜਾਈ, ਜਿੱਥੇ ਜਿੱਥੇ ਮਹਾਰਾਜ ਗਏ ਰਬਾਬਾਂ ਦੁਨੀਆ ਚੁੱਕੀ ਫਿਰਦੀ ਹੈ, ਪਰ ਭਾਈ ਮਰਦਾਨੇ ਵਰਗੀ ਰਬਾਬ ਨਹੀਂ ਕੋਈ ਵਜਾ ਸਕਦਾ। ਵਾਜੇ ਅੱਜ ਦੁਨੀਆ ਚੁੱਕੀ ਫਿਰਦੀ, ਸੰਤ ਬਾਬਾ ਈਸ਼ਰ ਸਿੰਘ ਵਰਗਾ ਵਾਜਾ ਨਹੀਂ ਵਜਾ ਸਕਦਾ ਕੋਈ। ਬੰਸਰੀਆਂ ਦੁਨੀਆ ਚੁੱਕੀ ਫਿਰਦੀ, ਪਰ ਭਗਵਾਨ ਕ੍ਰਿਸ਼ਨ ਵਰਗੀ ਬੰਸਰੀ ਨਹੀਂ ਵੱਜਦੀ ਕਿਸੇ। ਉਹ ਆਪਣੀ ਮਿਸਾਲ ਆਪ ਸਨ। ਤੇ ਭਾਈ ਮਰਦਾਨੇ ਦੀ ਰਬਾਬ ਬਾਬਰ ਦੇ ਜੇਲ੍ਹ ਖਾਨੇ ਅੱਗੇ ਵੀ ਵੱਜੀ ਜਾ ਕੇ, ਭਾਈ ਮਰਦਾਨੇ ਦੀ ਰਬਾਬ ਜਿੱਥੇ ਜਿੱਥੇ ਮਹਾਰਾਜ ਗਏ ਹਰ ਜਗ੍ਹਾ ਦੇ ਉੱਤੇ, ਤੇ ਨਾਲ ਨਾਲ ਰਿਹਾ ਭਾਈ ਮਰਦਾਨਾ ਮਹਾਰਾਜ ਦੇ। ਜੇ ਕਿਤੇ ਤੋੜ ਨਿਭਾਉਣੀ ਹੋਵੇ ਨਾ, ਭਾਈ ਮਰਦਾਨੇ ਦਾ ਜੀਵਨ ਪੜ੍ਹ ਕੇ ਵੇਖੋ ਵੀ ਤੋੜ ਨਿਭਾਈ ਦੀ ਕਿੱਦਾਂ ਕਿੱਦਾਂ ਗੁਰਸਿੱਖ ਦੀ ਤੋੜ ਨਿਭਦੀ ਹੈ। ਕਹਿਣਾ ਤੇ ਸੌਖਾ ਹੀ ਆ, ਤੋੜ ਨਿਭਾਉਣਾ ਹੈ ਬੜਾ ਔਖਾ। ਪ੍ਰੀਤ ਤੋੜ ਨਿਭਾਉਣ ਵਾਲਾ ਕੋਈ ਵਿਰਲਾ ਵਿਰਲਾ, ਲਾਉਣ ਵਾਲੇ ਤੇ ਬਥੇਰੇ ਤੁਰੇ ਫਿਰਦੇ ਆ। ਗੱਲਾਂ ਵਾਲੀ ਦੁਨੀਆ ਬਹੁਤ ਆ, ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨਹੋ ਕਸੁਧਾ ਕਾਲੀਆਂ, ਬਾਹਰ ਚਿੱਟਵੀਆਂ ਹਾਂ, ਰੀਸਾਂ ਕਰੇ ਤੇ ਨਾੜੀਆਂ, ਜੋ ਸੇਵਾ ਦਰ ਖੜੀਆਂ ਹਾਂ, ਹੁੰਦਾ ਤਾਣ ਨਿਤਾਣੀਆਂ, ਰਹਿ ਹੈ ਨਿਮਾਣੀਆਂ ਹਾਂ, ਨਾਨਕ ਜਨਮ ਸਕਾਰ ਥਾ ਜੇ ਤਿੰਨ ਕੇ ਸੰਗ ਮਿਲਾ ਹਾਂ। ਹੁਣ ਸਾਧ ਸੰਗਤ ਕਮੀ ਕੋਈ ਨਹੀਂ, ਗੱਲਾਂ ਵਾਲੇ ਬਹੁਤ ਨੇ। ਭਾਈ ਮਰਦਾਨੇ ਨੇ ਨਿਭਾਈ ਸੀ ਤੋੜ। ਕਹਿੰਦੇ ਨੇ ਇੱਕ ਵਾਰੀ ਇਤਿਹਾਸ ਦੱਸਦਾ, ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਜਾਬ ਸਾਹਿਬ ਜਿੱਥੇ ਅਸੀਂ ਅੱਜ ਅਰਦਾਸ ਕਰਨੇ ਆ ਨਾ ਰੋਜ਼, ਵੀ ਸੱਚੇ ਪਾਤਸ਼ਾਹ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਪੰਜਾਬ ਸਾਹਿਬ ਜਿਹਦੇ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਬਖਸ਼ੋ। ਉੱਥੇ ਇੱਕ ਸਮੇਂ ਗੁਰੂ ਨਾਨਕ ਸਾਹਿਬ ਜਦੋਂ ਗਏ ਨੇ ਤੇ ਆਖਿਆ ਸੀ ਮਰਦਾਨੇ ਨੂੰ, ਮਰਦਾਨਿਆ ਜਾ ਬਲੀ ਕੰਧਾਰੀ ਕੋਲ ਪਾਣੀ ਮਿਲੇਗਾ ਤੈਨੂੰ। ਮਰਦਾਨਾ ਕਹਿੰਦਾ ਮਹਾਰਾ ਪਿਆਸ ਲੱਗੀ। ਤੇ ਬਲੀ ਕੰਧਾਰੀ ਉੱਪਰ ਪਹਾੜੀ ਦੇ ਉੱਪਰ ਰਹਿੰਦਾ ਸੀ ਤੇ ਉੱਥੇ ਇਹਨੇ ਝੰਡੇ ਲਾਏ ਹੋਏ ਆ ਤੇ ਇੱਕ ਛੋਟਾ ਜਿਹਾ ਤਲਾਬ ਬਣਿਆ ਹੋਇਆ, ਉਹਦੇ ਵਿੱਚ ਪਾਣੀ ਭਰਿਆ ਹੁੰਦਾ ਸੀ। ਲੋਕਾਂ ਨੇ ਉੱਥੋਂ ਪਾਣੀ ਲੈਣ ਆਉਣਾ, ਹੋਰ ਕਿਤੇ ਨੇੜਿਓਂ ਪਾਣੀ ਨਹੀਂ ਸੀ ਮਿਲਦਾ, ਨਾਲੇ ਪਾਣੀ ਲੈ ਜਾਣਾ, ਨਾਲੇ ਇਹਨੂੰ ਮੱਥੇ ਟੇਕਣੇ, ਇਹਦਾ ਇਹਦੇ ਅੱਗੇ ਸਿਜਦੇ ਕਰਨੇ ਬਲੀ ਕੰਧਾਰੀ ਦੇ ਅੱਗੇ। ਤੇ ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਪਿਆਸ ਲੱਗੀ ਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਜੇ ਪਾਣੀ ਪੀਣਾ ਤੇ ਬਲੀ ਕੰਧਾਰੀ ਕੋਲ ਜਾ, ਪਾਣੀ ਤੈਨੂੰ ਉੱਤੋਂ ਮਿਲੇਗਾ, ਪਹਾੜੀ ਤੇ ਜਾਣਾ ਪੈਣਾ। ਮਰਦਾਨਾ ਕਹਿੰਦਾ ਸਤਿਬਚਨ। ਭਾਈ ਮਰਦਾਨਾ ਲੱਗਿਆ ਜਾਣ, ਕਹਿੰਦਾ ਸੱਚੇ ਪਾਤਸ਼ਾਹ ਪਹਾੜੀ ਬੜੀ ਉੱਚੀ ਹੈ, ਧਿਆਨ ਰੱਖਿਓ, ਮੇਰੇ ਤੇ ਕਿਰਪਾ ਰੱਖਿਓ। ਮਹਾਰਾਜ ਕਹਿੰਦੇ ਕੋਈ ਨੀ, ਚੱਲ ਜੇ ਪਾਣੀ ਪੀਣਾ ਫਿਰ ਤਾਂ ਜਾਣਾ ਹੀ ਪੈਣਾ। ਤੇ ਭਾਈ ਮਰਦਾਨਾ ਕਹਿੰਦੇ ਨੇ ਹੌਲੀ ਹੌਲੀ ਚੱਲਦਾ ਚੱਲਦਾ ਉੱਪਰ ਪਹੁੰਚਿਆ।